Dio. آؤ سربت سنگتا پیار نال مکھ پوتر کریے واہگرو جی اوکار ستنام کرتا پورکھ نربھر اکال مورت اجونی سیبم گر پرساد جب آد سچ جگاد سچ ہے بھی سچ نانک ہوسی بھی سچ سجن سچا پاتشاہ سرساہ دشاہ جس پاس بیٹھیاں سو ہی ہے سب نام دے س تن تن صاحب شری گرو گرنتھ صاحب مہاراج جی پاون پوتر گود براجمان گرو روپ گرو خالسا ساتھ سنگت جی آؤ سربت سنگت پیار ستکار فتح اچارن کریے واہگرو جی کا خالسا واہگرو جی کی فتح. بانی گرو گرو ہے بانی وچ بانی امرت سارے گور بانی کہے سیوک جن ماننا پرتک گرو نستارے ہنے آپ ترکی بانی آئی تن سگلی چنت مٹائی ستگرو گرنتھ صاحب مہاراج دی لڑی وار کتھا مہاپرش بابا ہری سنگھ جی دمدمی ٹکسال دے ودیارتھی نگر رندھاوے دے ہون کر کے رندھاوا رندھاوے والے مہاپرکھ ایک پہچان ہے واسطو دے وچ ہاں سارے ایکو باغ دے بوٹے بہت آنندمئی وچار سرون کر رہے سن بڑے ڈونگے وچار جدوں اسیں ہلے سنتھیا بھی شروع نہیں سی کیتی مہاپرکھ ادوں دے کتھا کر رہے نے پاویں بھی اسیں انہاں دے سامنے ایک ٹٹیاڑے بن گئی ہاں انہاں دی ودیا بہت زیادہ ساڈے نال اگے ہے پر انہاں دے آشیرواد نال اسیں سٹیج تے بیٹھ کے بولن جوگے ہوئے ہاں تو میں جدو انہاں میرا ناؤں لیا بڑی خوشی ہوندی ہے کہ آشیرواد دے رہے نے سو آؤ سنت سہائی رام کے سنت سہائی پریم کے دونوں اکھر ورتے گراں نے سو مہاراج نے جو بچن کیتا ہے کبیر سیوا کو دوئے پلے ایک سنت ایک رام سیوا نو تاں دونوں چنگے نے ایک تے ایک کیونکہ اس پاٹھ دا نال نال بھی دھیان رکھنا عام پاٹھی نے جے پوچھو کہندے ایک سنت ایک رام بھی ایک کوئی سنت ہے ایک رام دونوں جانے ایک ایک کرتے انہوں نے ایک بہت واچک ہے ایک سنت سنت تاں بہت زیادہ ہو گئے ایک پرمیشر رام جو دادا مکت کو سنت جپاوے نام سنتاں دا کم کی سنسار دے اندر ਦੁਨੀਆਂ ਚ ਵਿਚਰ ਕੇ ਜਿਵੇਂ ਹੁਕਮ ਹੋਇਆ ਸੀ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀ ਨੂੰ ਦਸਵੇਂ ਪਾਤਸ਼ਾਹ ਜੀ ਦਾ ਹਜ਼ੂਰ ਸਾਹਿਬ ਗੋਦਾਵਰੀ ਚ ਇਸ਼ਨਾਨ ਕਰਦੇ ਆ ਸਵੇਰੇ 2 ਵਜੇ ਜਦੋਂ ਇਸ਼ਨਾਨ ਕਰ ਰਹੇ ਸੀ ਤਦੋਂ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਟਕਸਾਲ ਨੂੰ ਇੱਕ ਜਗ੍ਹਾ ਨਾ ਬਿਠਾਓ ਇੱਕੋ ਪਿੰਡ ਚ ਬੈਠ ਕੇ ਪ੍ਰਚਾਰ ਨਹੀਂ ਹੋਣਾ ਥਾਂ ਥਾਂ ਤੇ ਵਿਚਰੋ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਚ ਜਾ ਕੇ ਪ੍ਰਚਾਰ ਕਰੋ ਇੱਕ ਇਹ ਵਚਨ ਕੀਤਾ ਕਿ ਬਰਾਤ ਦੇ ਵਿੱਚ 5 ਜਾਂ 11 ਬਰਾਤੀ ਹੋਣ ਇਹ ਦਸਵੇਂ ਪਾਤਸ਼ਾਹ ਦਾ ਹੁਕਮ ਸੀ ਉਹਨਾਂ ਨੂੰ ਤੀਜਾ ਵਚਨ ਕੀਤਾ ਕਿ ਪਿੰਡਾਂ ਚ ਗੰਦੇ ਸਪੀਕਰ ਗੰਦੇ ਰੇਡੀਓ ਗੰਦੇ ਗਾਣੇ ਚੱਲ ਰਹੇ ਬੰਦ ਕਰਵਾਓ ਕਿਉਂਕਿ ਜਦੋਂ ਇਸ਼ਨਾਨ ਕਰ ਰਹੇ ਸੀ ਤਾਂ ਪ੍ਰਕਾਸ਼ ਹੀ ਕਾਫੀ ਦੇਖਿਆ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਕਹਿੰਦੇ ਮਹਾਰਾਜ ਅੱਜ ਗੋਦਾਵਰੀ ਜਦੋਂ ਇਸ਼ਨਾਨ ਕਰ ਰਹੇ ਕਾਫੀ ਪ੍ਰਕਾਸ਼ ਮੈਨੂੰ ਵੀ ਦੇਖਿਆ ਕੀ ਕਾਰਨ ਹੋਇਆ ਕਹਿੰਦੇ ਭਾਈ ਕੁਛ ਨਹੀਂ ਹੋਇਆ ਗਏ ਸੀ ਭੁਲੇਖਾ ਲੱਗਦਾ ਹੁਣ ਪਹਿਲਾਂ ਤਾਂ ਟਾਲਣ ਦਾ ਹੀ ਯਤਨ ਕੀਤਾ ਫਿਰ ਕਹਿੰਦੇ ਜਦੋਂ ਤੱਕ ਮੇਰਾ ਸਰੀਰ ਆ ਉਦੋਂ ਤੱਕ ਨਾ ਕਿਸੇ ਨੂੰ ਦੱਸਿਓ ਇਹ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ ਕਹਿੰਦੇ ਮਹਾਰਾਜ ਨੇ ਆ 3 ਹੁਕਮ ਕੀਤੇ ਭਾਈ ਹੁਣ ਆਪਾਂ ਵਿਚਰ ਕੇ ਸੇਵਾ ਕਰਾਂਗੇ ਸੰਗਤ ਦੀ ਥਾਂ ਥਾਂ ਤੇ ਪ੍ਰਚਾਰ ਕਰਾਂਗੇ ਉਹ ਸਿੱਖੀ ਦਾ ਪ੍ਰਚਾਰ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਭਰ ਦੇ ਵਿਚ ਵਿਚਰ ਕੇ ਕੀਤਾ ਇਸ ਤਰ੍ਹਾਂ ਵਿਚਰ ਕੇ ਹੀ ਹੁਕਮ ਹੈ ਮਹਾਰਾਜ ਦਾ ਕਲਗੀਆਂ ਵਾਲੇ ਪਾਤਸ਼ਾਹ ਕਿੱਥੇ ਪਟਨਾ ਸਾਹਿਬ ਕਿੱਥੇ ਸ੍ਰੀ ਆਨੰਦਪੁਰ ਸਾਹਿਬ ਕਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦਮਦਮਾ ਸਾਹਿਬ ਸ੍ਰੀ ਹਜ਼ੂਰ ਸਾਹਿਬ ਸਾਰਿਆਂ ਸਥਾਨਾਂ ਤੇ ਚਰਨ ਪਾ ਕੇ ਗੁਰਾਂ ਨੇ ਸਿੱਖੀ ਦੇ ਬੂਟੇ ਨੂੰ ਅੱਗੇ ਹੋਰ ਪ੍ਰਫੁੱਲਤ ਕੀਤਾ ਆਪ ਕਿੰਨੀ ਵੱਡੀ ਗੱਲ ਆਪ ਕਥਾ ਕਰਨੀ ਆਪ ਸਰੂਪ ਲਿਖਵਾਉਣਾ ਆਪ ਸ੍ਰੀ ਅਖੰਡ ਪਾਠ ਸਾਹਿਬ ਸ਼੍ਰਵਣ ਕਰਨਾ ਇਹ ਸਾਰਾ ਕੁਝ ਕਲਗੀਧਰ ਮਹਾਰਾਜ ਨੇ ਆਪ ਕੀਤਾ ਅੱਗੇ ਹੁਕਮ ਕੀਤਾ ਸਿੰਘਾਂ ਨੂੰ ਕਿ ਤੁਸੀਂ ਥਾਂ ਥਾਂ ਜਾ ਕੇ ਪ੍ਰਚਾਰ ਕਰਨਾ ਹੈ ਸਿੱਖੀ ਦਾ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਪੜ੍ਹਨਾ ਸੰਥਿਆ ਕਰਨੀ ਸੋਝੀ ਦੇਣੀ ਅਰਥਾਂ ਦਾ ਗਿਆਨ ਦੇਣਾ ਕਿਉਂਕਿ ਅਰਥਾਂ ਨੂੰ ਲੋਕ ਆਪਣੇ ਵੱਲ ਵੀ ਖਿੱਚ ਲੈਂਦੇ ਨੇ ਜਿੰਨੀ ਕੁ ਕਿਸੇ ਦੀ ਮੱਤ ਹੁੰਦੀ ਜਿੰਨੀ ਕੁ ਬੁੱਧੀ ਹੈ ਉਸਦੇ ਹਿਸਾਬ ਨਾਲ ਅਰਥਾਂ ਨੂੰ ਤੋੜ ਮਰੋੜ ਵੀ ਕਰਦੇ ਨੇ ਗਲਤ ਵੀ ਕਰਦੇ ਨੇ ਜਿਹਾ ਜਿਹਾ ਆਪਣੇ ਮਤਲਬ ਦਾ ਅਰਥ ਵੀ ਬਣਾ ਲੈਂਦੇ ਨੇ ਇਸ ਕਰਕੇ ਮਹਾਰਾਜ ਨੇ ਆਪ ਅਰਥ ਕੀਤੇ ਅੱਗੇ ਤੋਂ ਅੱਗੇ ਸੀਨੇ ਪਸੀਨੇ ਅਰਥ ਚਲੇ ਆ ਰਹੇ ਨੇ ਬਾਕੀ ਰਹੀ ਟਕਸਾਲ ਦੀ ਗੱਲ ਟਕਸਾਲ ਵਿੱਚ ਜਦੋਂ ਵਿਦਿਆਰਥੀ ਪ੍ਰਵੇਸ਼ ਕਰਦਾ ਹੈ ਲੋਕ ਤਾਂ ਕਿਤਾਬਾਂ ਪੜ੍ਹਦੇ ਨੇ ਕਿਤੋਂ ਹੋਰ ਇਧਰੋਂ ਉਧਰੋਂ ਕਿਤੋਂ ਨਾ ਕਿਤੋਂ ਬਹੁਤ ਸਾਰੀਆਂ ਪੁਸਤਕਾਂ ਪੜ੍ਹਦੇ ਹੋਣਗੇ ਪਰ ਜੇ ਟਕਸਾਲ ਦਾ ਵਿਦਿਆਰਥੀ ਹੈ ਉਸ ਉੱਤੇ ਜਿਹੜੀ ਗੱਲ ਮੁੱਖ ਹੈ ਇਹ ਹੁੰਦੀ ਬਖਸ਼ਿਸ਼ ਟਕਸਾਲ ਵਿੱਚ ਜਦੋਂ ਵਿਦਿਆਰਥੀ ਆ ਜੇ ਬਖਸ਼ਿਸ਼ ਨਾਲ ਹੀ ਕਥਾ ਕਰਾ ਲੈਂਦੇ ਮਹਾਰਾਜ ਜਿਵੇਂ ਸਾਡੇ ਚ ਕੋਈ ਗੁਣ ਨਹੀਂ ਛੱਜੂ ਝੌਰ ਵਾਲਾ ਹਾਲ ਹੈ ਪਰ ਦਸਵੇਂ ਪਾਤਸ਼ਾਹ ਆਪਣੀ ਟਕਸਾਲ ਦੀ ਲਾਜ ਰੱਖਦੇ ਨੇ ਮਹਾਂਪੁਰਖ ਲਾਜ ਰੱਖਦੇ ਨੇ ਸਾਨੂੰ ਆਉਂਦਾ ਕੁਛ ਵੀ ਨਹੀਂ ਹੁੰਦਾ ਪਰ ਅਸੀਂ ਇਹ ਸਮਝਦੇ ਹਾਂ ਕਿ ਉਹ ਆਪ ਹੀ ਕਰਵਾ ਰਹੇ ਨੇ ਆਪ ਹੀ ਕਰ ਰਹੇ ਨੇ ਮਹਾਂਪੁਰਖਾਂ ਨੇ ਜਿਵੇਂ ਸਾਰੇ ਕਥਾਵਾਚਕਾਂ ਨੂੰ ਕਿਹਾ ਸੀ ਜਿੱਥੇ ਮੈਂ ਹਾਂ ਕਹਿਤਾ ਉੱਥੇ ਕਥਾ ਨਹੀਂ ਜਿੱਥੇ ਕਥਾ ਹੈ ਉੱਥੇ ਮੈਂ ਨਹੀਂ ਦੋਨੋਂ ਗੱਲਾਂ ਦਾ ਆਪਸ ਵਿੱਚ ਰੌਲਾ ਇਹਨਾਂ ਦਾ ਜੇ ਮੈਂ ਕਹਿੰਦਾ ਮੈਂ ਕਰਦਾ ਤਾਂ ਫੇਰ ਸਫੁਰ ਨਹੀਂ ਹੋਣ ਹਟ ਜੇ ਤੇ ਉਹੀ ਆਪ ਹੀ ਕਰ ਰਹੇ ਨੇ ਆਪ ਹੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਰਹੇ ਨੇ ਸਤਿਗੁਰੂ ਮਹਾਰਾਜ ਆਪ ਹੀ ਕਿਰਪਾ ਕਰ ਰਹੇ ਨੇ ਨਿਧੜਕ ਹੋ ਕੇ ਪ੍ਰਚਾਰ ਕਰਨਾ ਕਲਗੀਧਰ ਮਹਾਰਾਜ ਦਾ ਹੁਕਮ ਹੈ ਮਹਾਂਪੁਰਖਾਂ ਨੇ ਧੜਕ ਹੋ ਕੇ ਆਪ ਜੀ ਨੂੰ ਵਿਚਾਰ ਸੁਣਾਏ ਨੇ। ਇਹ ਗੱਲ ਬਿਲਕੁਲ ਸਹੀ ਹੈ, ਕੋਈ ਨਾਲ ਨਹੀਂ ਖੜਦਾ ਜਦੋਂ ਧੜਕ ਹੋ ਕੇ ਇੱਕ ਜਾਣਾ ਚੱਲਦਾ। ਇਹ ਸਾਰਿਆਂ ਨੂੰ ਪਿਛਲਾ ਆਪਣਾ ਬੀਤਿਆ ਸਮਾਂ ਪਤਾ ਹੀ ਆ, ਮਹਾਂਪੁਰਖਾਂ ਨਾਲ ਕਿੰਨੇ ਕੁ ਜਾਣੇ ਖੜੇ ਸੀ। ਸਿੱਖੀ ਦਾ ਪ੍ਰਚਾਰ ਮਹਾਂਪੁਰਖਾਂ ਨੇ ਬਚਨ ਕੀਤਾ, ਜੇ ਸਿੱਖੀ ਦਾ ਪ੍ਰਚਾਰ ਕਰਨਾ ਸਿਰ ਤਲੀ ਤੇ ਹੀ ਰੱਖ ਕੇ ਹੁੰਦਾ ਪ੍ਰਚਾਰ। ਜਿਵੇਂ ਦਾਸ ਇੱਕ ਵਾਰ ਪ੍ਰਚਾਰ ਕਰਦਾ ਹੋਇਆ ਪਟਿਆਲੇ ਝਿਜਕ ਗਿਆ ਕਿਸੇ ਗੱਲ ਨੂੰ ਕਹਿਣ ਤੋਂ, ਥੋੜਾ ਦੱਬ ਗਿਆ ਕਿ ਚਲੋ ਕੀ ਕਹਿਣੀ। ਸੰਗਤ ਵਿੱਚ ਇੱਥੇ ਵੀ ਬੈਠੇ ਹੋਣੇ, ਬਹੁਤ ਰੰਗਤ ਵਾਲੇ ਵੀ ਬੈਠੇ ਹੁੰਦੇ, ਪਤਾ ਨਹੀਂ ਲੱਗਦਾ। ਬੜੀਆਂ ਪਹੁੰਚੀਆਂ ਰੂਹਾਂ ਵੀ ਸੰਗਤ ਵਿੱਚ ਆਉਂਦੀਆਂ ਨੇ। ਜਦੋਂ ਦਾਸ ਕਥਾ ਕਰਕੇ ਉੱਠਿਆ, ਉਦੋਂ ਇੱਕ ਬੜੀ ਪਹੁੰਚੀ ਰੂਹ ਮੇਰੇ ਕੋਲ ਆਈ, ਰੱਬ ਦੇ ਪਿਆਰੇ ਹੱਸ ਪਏ, ਆ ਕੇ ਕਹਿਣ ਲੱਗੇ ਅੱਜ ਕਥਾ ਕਰਦੇ ਦੱਬ ਗਏ ਵਿੱਚੋਂ, ਕਹਿ ਦੇਣੀ ਸੀ ਗੱਲ। ਕਹਿੰਦਾ ਮਹਾਰਾਜ ਨੇ ਫਿਰ ਸੁਨੇਹਾ ਹੁਣ ਇਹ ਭੇਜਿਆ ਵੀ ਰੋਟੀ ਮੈਂ ਦੇਣੀ ਹੈ, ਕਮੇਟੀ ਨਹੀਂ ਦੇਣੀ। ਪ੍ਰਚਾਰ ਜਦੋਂ ਵੀ ਕਰਨਾ ਇਹਨੂੰ ਧੜਕ ਹੋ ਕੇ ਕਰਨਾ, ਕਿਉਂਕਿ ਮਾਰਨ ਵਾਲਾ ਰੱਖਣ ਵਾਲਾ ਇੱਕ ਵਾਹਿਗੁਰੂ ਹੀ ਹੈ। ਜੇ ਵਾਹਿਗੁਰੂ ਨੇ ਰੱਖਣਾ ਤਾਂ ਕੋਈ ਦੇਖ ਹੀ ਨਹੀਂ ਸਕਦਾ। ਵਿੱਚ ਕਰਤਾ ਪੁਰਖ ਖਲੋਹਾ, ਵਾਲ ਨਾ ਵਿੰਗਾ ਹੋਆ। ਇਸ ਕਰਕੇ ਕਿਉਂਕਿ ਸੱਚਾਈ ਨੂੰ ਜਦੋਂ ਕਹਿਣਾ, ਗੁਰੂ ਨਾਨਕ ਦੇਵ ਜੀ ਨੇ ਸੱਚਾਈ ਨੂੰ ਕਿਹਾ, ਗੁਰੂ ਅੰਗਦ ਦੇਵ ਮਹਾਰਾਜ ਨੇ ਸੱਚ ਨੂੰ ਕਥਨ ਕੀਤਾ, ਸੱਚ ਨੂੰ ਤੱਤੀ ਤਵੀ ਤੇ ਵੀ ਬਹਿਣਾ ਪਿਆ, ਸੱਚ ਨੂੰ ਨੌਵੇਂ ਪਾਤਸ਼ਾਹ ਰੂਪ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸੀਸ ਵੀ ਦਿੱਤਾ, ਬਲੀਦਾਨ ਦਿੱਤਾ, ਚਾਰ ਸਾਹਿਬਜ਼ਾਦੇ ਵੀ ਕੁਰਬਾਨ ਹੋਏ, ਅਨੇਕਾਂ ਸਿੰਘ ਸ਼ਹੀਦ ਹੋਏ। ਇਹਦੇ ਵਿੱਚ ਦੋ ਕਾਰਨ ਆ ਜਾਂਦੇ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਆਪਾਂ ਨੇ ਗੱਲ ਜਦੋਂ ਕਰਨੀ ਹੈ, ਰੂਹਾਨੀਅਤ ਦੀ ਕਰਨੀ ਹੈ, ਜਾਂ ਹੁਣ ਸ੍ਰਵਣ ਕਰ ਰਹੇ ਸੀ ਕਿ ਤਮੋ ਗੁਣੀ ਭਗਤੀ, ਤਮੋ ਰਜੋ ਸਤੋ ਤੋਂ ਉੱਤੇ ਚੌਥੇ ਪਦ ਵਿੱਚ ਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ। ਜਦੋਂ ਅਸੀਂ ਗੱਲ ਚੌਥੇ ਪਦ ਦੀ ਕਰਦੇ ਹਾਂ, ਕਈ ਵਾਰ ਸੰਗਤ ਵਿੱਚ ਮਨਾਂ ਵਿੱਚ ਜਦੋਂ ਉਹ ਚੀਜ਼ ਆਉਂਦੀ, ਵੇਗ ਆ ਜਾਂਦਾ, ਕਦੇ ਕਦੇ ਰੋਕਦੇ ਤਾਂ ਸਾਨੂੰ ਬਹੁਤ ਜਾਣੇ ਆ ਬਈ ਇੰਨੀ ਉਚਾਈ ਦਾ ਬਚਨ ਨਾ ਕਰਿਆ ਕਰੋ। ਮਹਾਂਪੁਰਖਾਂ ਨੇ ਵੀ ਸਿੰਘਾਂ ਨੂੰ ਕਿਹਾ ਸੀ, ਬਾਬਾ ਜੀ ਵੱਡਿਆਂ ਨੇ, ਭਾਈ ਕਥਾ ਉਨੀ ਕੁ ਕਰਿਆ ਕਰੋ ਜਿੰਨੀ ਕੁ ਆਪਦੀ ਅਵਸਥਾ ਹੁੰਦੀ। ਜੇ ਆਪਦੀ ਅਵਸਥਾ ਤੋਂ ਤਾਂ ਦੀ ਕਥਾ ਕਰਦੀ ਏ, ਫੇਰ ਮੁਸ਼ਕਲ ਖੜੀ ਹੋ ਜਾਂਦੀ। ਬਾਕੀ ਰਹੀ ਗੱਲ, ਇੱਕ ਅੱਧ ਨਾਏ ਰੱਸੀ ਅੜਾ ਕਾ ਵਿਰਲੀ ਜਾਏ ਗੁੱਠੀ, ਕਥਾ ਦੇ ਵਿੱਚ ਤਾਂ ਠੀਕ ਹੈ, ਬੈਠਦੇ ਨੇ ਰੱਬ ਦੇ ਪਿਆਰੇ ਬਹੁਤ ਘੱਟ, ਇੱਕ ਦੋ ਤਿੰਨ ਬਸ ਇੰਨੀ ਕੀ ਗਿਣਤੀ ਹੁੰਦੀ, ਚਾਰ ਜਾਣੇ ਹੋਣਗੇ। ਸੋ ਮਹਾਰਾਜ ਨੇ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਰੋਕੀਆਂ ਵੀ ਬਹੁਤੀ ਜ਼ਿਆਦਾ ਵਿਸਥਾਰ ਚ ਸਿਰਫ ਅਭਿਆਸੀਆਂ ਕੋਲ ਜਾਓ, ਬਾਕੀਆਂ ਦੇ ਕੋਲ ਤਾਂ ਸਧਾਰਨ ਚੀਜ਼ਾਂ ਠੀਕ ਨੇ। ਜਦੋਂ ਪਹਿਲਾਂ ਉਹ ਕਮਾ ਲੈਣਗੇ, ਫੇਰ ਆਪਾਂ ਉਹਨਾਂ ਨੂੰ ਬਾਕੀ ਦੀਆਂ ਚੀਜ਼ਾਂ ਵੀ ਦੱਸ ਦਿਆਂਗੇ, ਅੱਗੇ ਅੱਗੇ ਆਹ ਚੀਜ਼ਾਂ ਬਣਦੀਆਂ ਨੇ। ਸੋ ਇਸ ਤਰ੍ਹਾਂ ਬੜੇ ਸੋਹਣੇ ਵਿਚਾਰ ਆਪਾਂ ਨੇ ਸ੍ਰਵਣ ਕੀਤੇ ਆ, ਔਰ ਮਹਾਰਾਜ ਨੇ ਭੇਖ ਬਾਰੇ ਦੱਸਿਆ, ਤੇ ਫਿਰ ਅਖੀਰ ਬਚਨ ਆਇਆ ਕਿ ਨਦਰ ਨੇ ਕਿਸੇ ਗੁਰਮੁਖ ਨੇ ਬਚਨ ਕੀਤਾ, ਚੰਗੇ ਅਭਿਆਸੀ ਨੇ, ਕਹਿੰਦੇ ਸਾਰੇ ਸ਼ਬਦ ਪੜ੍ਹਦੇ ਜਾਓ, ਸਾਰੇ ਸ਼ਬਦ ਵਿੱਚ ਸਾਰੇ ਬਚਨਾਂ ਨੂੰ ਕਰਨ ਤੋਂ ਬਾਅਦ ਅਖੀਰ ਇੱਕ ਬਚਨ ਆਉਂਦਾ ਕਿ ਗੱਲ ਨਦਰ ਤੇ ਹੀ ਖੜੀ ਹੈ ਬਸ, ਜਦ ਤੱਕ ਨਦਰ ਨਹੀਂ ਉਦੋਂ ਤੱਕ ਕੁਛ ਵੀ ਨਹੀਂ। ਨਦਰ ਲੈਣ ਲਈ ਆਪਾਂ ਨੇ ਹੁਣ, ਮੈਂ ਫਰਜ਼ ਕਰੋ, ਆਮ ਤੌਰ ਤੇ ਆਮ ਗੱਲ ਕਰਾਂ ਕਿ ਲੋਕ ਕਿਸੇ ਦੀ ਨਜ਼ਰ ਚ ਆਉਣਾ ਚਾਹੁੰਦੇ ਨੇ ਵੀ ਮੈਂ ਵੀ ਪੰਜਾਬ ਚ, ਅਸੀਂ ਆਮ ਦੇਖਿਆ ਜਦੋਂ ਮਨਿਸਟਰ ਕਿਤੇ ਆਇਆ ਹੋਵੇ ਗੱਡੀ ਚ ਬਹਿੰਦਾ, ਕਿਉਂਕਿ ਕਾਰ ਦੇ ਮੂਹਰੇ ਹੋ ਹੋ ਖੜ ਕੇ ਵੀ ਐਂ ਕਰਦੇ ਹੁੰਦੇ ਆ, ਹੱਥ ਮਿਲਾਉਂਦੇ ਨੇ, ਫੋਟੋ ਖਿਚਵਾਉਂਦੇ ਨੇ, ਕਿਉਂ ਕਿ ਮੈਂ ਇਹਦੀ ਨਿਗਾਹ ਚ ਆ ਗਿਆ। ਉਹਦੀ ਨਿਗਾਹ ਚ ਆਉਣ ਲਈ ਆਪਾਂ ਯਤਨ ਕਰਦੇ ਹਾਂ, ਸੰਸਾਰ ਦੇ ਲੋਕ ਕਿਸੇ ਕਹਿਣਗੇ ਵੱਡੇ ਬੰਦੇ ਦੀ ਮੈਂ ਨਜ਼ਰ ਚ ਆ ਜਾ, ਨਿਗਾਹ ਚ ਆ ਜਾ, ਪਰ ਇਹ ਗੱਲ ਕਿਸੇ ਨੇ ਕਦੇ ਨਹੀਂ ਸੋਚੀ ਕਿ ਤਿੰਨਾਂ ਲੋਕਾਂ ਦਾ ਮਾਲਕ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, 84 ਲੱਖ ਜੂਨ ਦਾ ਰੋਜੀ ਰੋਟੀ ਦੇਣ ਵਾਲਾ ਮਾਲਕ ਹੈ, ਵੀ ਮੈਂ ਇਹਦੀ ਨਿਗਾਹ ਚ ਆ ਜਾ, ਇਹਨਾਂ ਦੀ ਨਜ਼ਰ ਹੋਵੇ ਮੇਰੇ ਤੇ। ਗੁਰਾਂ ਦੀ ਹਜ਼ੂਰੀ ਵਿੱਚ ਖੜਨਾ ਜਾਂ ਬੈਠਣਾ ਉਨਾ ਚੰਗਾ ਨਹੀਂ ਸਮਝਦਾ ਬਹੁਤਾ ਜਿੰਨਾ ਕਿਸੇ ਇਹੋ ਜਿਹੇ ਬੰਦੇ ਕੋਲ, ਜਿਹੜਾ ਬੰਦਾ ਬਹੁਤ ਵੱਡਾ ਉਹਦੇ ਕੋਲ ਜਾ ਕੇ ਖੜਨਾ ਚੰਗਾ ਸਮਝਦਾ ਹੁੰਦਾ। ਇਹ ਦੁਨਿਆਵੀ ਲੋਕਾਂ ਦੀ ਆਦਤ ਹੈ, ਪਰ ਆਪਾਂ ਸੰਗਤ ਹਾਂ, ਆਪਾਂ ਸਾਰੇ ਭੈਣ ਭਰਾ ਵੀਰ ਇੱਕੋ ਗੁਰੂ ਦਾ ਪਰਿਵਾਰ ਇਕੱਠੇ ਹੋਏ ਹਾਂ। ਕਈ ਵਾਰ ਸੋਝੀ ਇਸ ਗੱਲ ਦੀ ਨਹੀਂ ਵੀ ਹੁੰਦੀ, ਪਰ ਇਸ ਗੱਲ ਦੀ ਸੋਝੀ ਆਪਾਂ ਜੇ ਪ੍ਰਾਪਤ ਕਰੀਏ। ਮਹਾਰਾਜ ਨੇ ਬਚਨ ਕੀਤਾ, ਨਾਨਕ ਨਦਰੀ ਪਾਈਐ, ਨਦਰ ਦੇ ਨਾਲ ਕਿਰਪਾ ਹੋਣੀ ਹੈ। ਨਦਰ ਕਰੇ ਜੀ ਆਪਣੀ, ਬਹੁਤ ਪੰਗਤੀਆਂ ਆਉਂਦੀਆਂ ਨਦਰ ਦੇ ਉੱਤੇ, ਕਿਰਪਾ ਕਿਰਪਾ ਦ੍ਰਿਸ਼ਟੀ ਨਾਲ ਤੱਕਣਾ, ਨਾਨਕ ਨਦਰੀ ਨਦਰ ਨਿਹਾਲ। ਹੁਣ ਨਦਰ ਤਾਂ ਉਹ ਤਾਂ ਕਰੇ ਜੇ ਆਪਾਂ ਉਹਦੇ ਸਾਹਮਣੇ ਖੜੀਏ, ਉਹਦੇ ਸਾਹਮਣੇ ਬੈਠੀਏ। ਤਾਂ ਗੁਰੂ ਦੀ ਨਜ਼ਰ ਹੁੰਦੀ ਜਦੋਂ ਆਪਾਂ ਸੰਗਤ ਵਿੱਚ ਬੈਠਦੇ ਹਾਂ। ਜਦੋਂ ਤੱਕ ਆਪਾਂ ਸੰਗਤ ਵਿੱਚ ਨਹੀਂ ਬੈਠਦੇ ਉਦੋਂ ਤੱਕ ਆਪਣੇ ਉੱਤੇ ਨਜ਼ਰ ਨਹੀਂ ਹੁੰਦੀ, ਕਿਰਪਾ ਦ੍ਰਿਸ਼ਟੀ ਨਾਲ ਤੱਕਦੇ ਨੇ। ਵੈਸੇ ਸਾਰੀ ਸੰਗਤ ਪੜ੍ਹਦੀ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਜੇ ਸਤਿਗੁਰੂ ਨਜ਼ਰ ਕਰ ਦੇਣ ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ। ਸੋ ਕਿਸੇ ਆਮ ਤੌਰ ਦੇ ਉੱਤੇ ਆਮ ਦੇਖਿਆ ਜਾਂਦਾ, ਆਫਿਸ ਦੇ ਵਿੱਚ ਕੋਈ ਨੌਕਰ ਚਾਕਰ ਕੰਮ ਕਰਦੇ ਨੇ, ਜਦੋਂ ਉਹਨਾਂ ਦਾ ਮਾਲਕ ਨਹੀਂ ਹੁੰਦਾ ਉੱਥੇ, ਉਦੋਂ ਆਰਾਮ ਨਾਲ ਬੈਠ ਕੇ ਉਹ ਗੱਲਾਂ ਗੱਪਾਂ ਮਾਰਦੇ ਰਹਿੰਦੇ ਨੇ। ਉਦੋਂ ਨਹੀਂ ਕਰਨਗੇ ਸਫਾਈ, ਤੇ ਉਦੋਂ ਕੋਈ ਕੰਮ ਨਹੀਂ ਕਰਦੇ ਹੁੰਦੇ। ਪਰ ਜਦੋਂ ਦੇਖਿਆ ਕਿ ਮਾਲਕ ਹੁਣ ਸਾਹਮਣੇ ਕੁਰਸੀ ਤੇ ਬੈਠਾ ਮੈਨੂੰ ਦੇਖ ਰਿਹਾ, ਉਦੋਂ ਕੋਈ ਸਾਫ ਸਫਾਈ, ਕੋਈ ਨਾ ਹੱਥੇ ਪੱਲਾ ਜਾ ਮਾਰੀ ਜਾਣਗੇ, ਤਾਂ ਕਿ ਮੈਂ ਉਹਦੀ ਨਿਗਾਹ ਚ ਆ ਜਾਂ, ਵੀ ਉਹ ਕਹੇ ਵੀ ਬੜਾ ਕੰਮ ਕਰਦਾ, ਇਹ ਬੜਾ ਇਹਦੀ ਪ੍ਰਮੋਸ਼ਨ ਕਰੋ ਵੀ ਬੜਾ ਕੰਮ ਕਰਦਾ। ਇਸ ਤਰ੍ਹਾਂ ਸੰਸਾਰ ਦੇ ਲੋਕ ਆਪਣੇ ਬੌਸ ਦੀ ਪ੍ਰਮੋਸ਼ਨ ਲਈ ਉਹ ਚਮਚਾਗਿਰੀ ਵੀ ਕਰਦੇ ਨੇ ਕਿ ਸਫਾਈ ਵੀ ਕਰਦੇ ਨੇ, ਹੋਰ ਵੀ ਕਰਦੇ ਨੇ, ਪਰ ਆਪਾਂ ਕਦੇ ਖਿਆਲ ਹੀ ਨਹੀਂ ਕੀਤਾ ਵੀ ਸਾਡੇ ਸਤਿਗੁਰ ਜਦੋਂ ਪ੍ਰਕਾਸ਼ਮਾਨ ਨੇ, ਆਪਾਂ ਤਾਂ ਸਤਿਗੁਰਾਂ ਦੀ ਨਜ਼ਰ ਚਾਹੀਦੀ ਹੈ। ਬਸ ਇਸ ਗੱਲ ਉੱਤੇ ਆਪਾਂ ਜੇ ਸਾਰੇ ਆਈਏ, ਮਹਾਰਾਜ ਸਾਡੇ ਤੇ ਨਜ਼ਰ ਕਰੋ, ਕਿਰਪਾ ਦ੍ਰਿਸ਼ਟੀ ਨਾਲ ਤੱਕੋ, ਸਾਡੇ ਉੱਤੇ ਮਿਹਰ ਕਰੋ ਸੱਚੇ ਪਾਤਸ਼ਾਹ। ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਸਜੇ ਹੋਏ ਸੀ ਨਾ, ਸੁਥਰੇ ਸਾਹ ਜਿੱਦਣ ਨੂੰ ਮਹਾਰਾਜ ਦੇਖਣ ਉਧਰ ਘੁੰਮ ਜਾ ਕਰੇ, ਜੇ ਮਹਾਰਾਜ ਸੱਜੇ ਦੇਖਣ ਉਥੇ ਸਾਹਮਣੇ ਜਾਏ ਖੜ ਜਾ ਕਰੇ, ਇਧਰ ਫਿਰ ਇਧਰ ਚਲਾ ਜਾਏ। ਮਹਾਰਾਜ ਕਹਿੰਦੇ ਜਿੱਦਣ ਮੈਂ ਦੇਖਦਾ ਤੂੰ ਉਧਰ 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 ਹੋਈ ਜਾਂਦਾ, ਕਹਿੰਦਾ ਮਹਾਰਾਜ ਮੈਂ ਵੀ ਕਿਤੇ ਨਿਗਾਹ ਚ ਆ ਜਾ ਤੁਹਾਡੀ, ਚ ਮੇਰੇ ਤੇ ਵੀ ਨਜ਼ਰ ਹੋ ਜਾਏ ਤੁਹਾਡੀ। ਇਸ ਕਰਕੇ ਆਪਾਂ ਇਹ ਵਿਚਾਰ ਕਰੀਏ ਕਿ ਜਦੋਂ ਵਾਹਿਗੁਰੂ ਦੀ ਨਜ਼ਰ ਹੁੰਦੀ ਆ, ਇਹ ਵੀ ਇੱਕ ਸਾਰਾ ਮਿਲਾਪ ਥਰੂ ਪ੍ਰੋਪਰ ਚੈਨਲ ਤੋਂ ਹੀ ਹੈ। ਸਭ ਤੋਂ ਪਹਿਲਾਂ ਜਦੋਂ ਵਾਹਿਗੁਰੂ ਦੀ ਨਜ਼ਰ ਹੁੰਦੀ ਤਾਂ ਕੀ ਹੁੰਦਾ, ਵਾਹਿਗੁਰੂ ਦੀ ਨਜ਼ਰ ਹੋਵੇ ਤਾਂ ਸਾਨੂੰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਦੀ ਨਜ਼ਰ ਹੋਵੇ ਤਾਂ ਜੀਵ ਨੂੰ ਸਤਸੰਗਤ ਪ੍ਰਾਪਤ ਹੁੰਦੀ ਹੈ, ਇਹ ਨਿਸ਼ਾਨੀ ਹੈ ਉਹਦੀ ਨਜ਼ਰ ਦੀ। ਵਾਹਿਗੁਰੂ ਦੀ ਨਜ਼ਰ ਹੋਵੇ ਤਾਂ ਉਸ ਵਕਤ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਬੰਦਾ ਤਾਂ ਉਹੀ ਹੈ ਪਰ ਸੁੱਤਾ ਹੋਇਆ ਜਨਮਾਂ ਜਨਮਾਂਤਰਾਂ ਦਾ। ਸਤਿਗੁਰੂ ਮਹਾਰਾਜ ਕਿਰਪਾ ਕਰ ਦੇਣ, ਮੇਰਾ ਮਨ ਆਲਸੀਆ ਉਗਲਾਉਣਾ। ਅਗਲਾਉਣ ਦਾ ਮਤਲਬ ਹੁੰਦਾ ਕਿ ਬੜੀ ਗੂੜੀ ਨੀਂਦ ਵਿਚ ਸੁੱਤੇ ਹੋਏ ਬੰਦੇ ਦੀ ਮਾੜੀ ਜੀ ਅੱਖ ਤਾਂ ਖੁੱਲੀ। ਮਹਾਰਾਜ ਕਹਿੰਦੇ ਜਨਮਾਂ ਜਨਮਾਂ ਤੋਂ ਸੁੱਤਾ ਹੋਇਆ ਸਾਡਾ ਮਨ, ਮਨ ਸੋਇਆ ਮਾਇਆ ਵਿਸਮਾਦ, ਰਸਨਾ ਸੋਈ ਲੋਭ ਮਿੱਠਾ ਸਾਧ, ਮਨ ਸਾਡਾ ਸੁੱਤਾ ਹੀ ਪਿਆ ਰਹਿੰਦਾ। ਮਹਾਰਾਜ ਕਹਿੰਦੇ ਜਾਗ ਰੇ ਮਨ ਜਾਗਣ ਹਾਰੇ, ਬਿਨ ਹਰ ਅਵਰ ਨਾ ਆਪਸ ਕਾਮਾ, ਝੂਠਾ ਮੋਹ ਮਿਥਿਆ ਪਾ ਸਾਰੇ। ਪੰਗਤੀ ਪੜ੍ਹੀ ਹੈ, ਕੀਰਤਨ ਵਿੱਚ ਵੀ ਪੰਗਤੀ ਕਈ ਵਾਰ ਸੁਣੀ ਹੋਣੀ ਹੈ, ਪਰ ਅੱਜ ਦੇ ਯੁੱਗ ਵਿੱਚ ਪੰਗਤੀਆਂ ਸਿਰਫ ਪੜ੍ਹਨ ਮਾਤਰ ਹੀ ਰਹਿ ਗਈਆਂ। ਪੰਗਤੀ ਦਾ ਅਸਰ ਹਿਰਦੇ ਉੱਤੇ ਨਹੀਂ ਹੁੰਦਾ, ਮਨ ਉੱਤੇ ਅਸਰ ਨਹੀਂ ਹੁੰਦਾ, ਕਿਉਂਕਿ ਪੰਗਤੀ ਦੇ ਨਾਲ ਨਾਲ ਜਦੋਂ ਕੀਰਤਨ ਇਸੇ ਪੰਗਤੀ ਦਾ ਹੋਵੇ ਤਾਂ ਸਾਡਾ ਧਿਆਨ ਕਿੱਥੇ ਹੁੰਦਾ? ਉਦੋਂ ਵੀ ਬੜੀ ਵਧੀਆ ਆਵਾਜ਼ ਹੈ ਰਾਗੀ ਸਿੰਘ ਦੀ, ਟਿਊਨ ਬੜੀ ਵਧੀਆ, ਜੋੜੀ ਵਾਲੇ ਨੇ ਸੋਹਣੀ ਜੋੜੀ ਵਜਾਈ ਹੈ। ਸਾਡੀ ਨਿਗਾਹ ਸ਼ਬਦ ਦੇ ਵਿੱਚ ਨਹੀਂ ਜਾਂਦੀ, ਸਾਡਾ ਧਿਆਨ ਸ਼ਬਦ ਵਿੱਚ ਨਹੀਂ ਜਾਂਦਾ। ਸੋ ਇਹੀ ਵੱਡੀ ਚੀਜ਼ ਹੈ ਕਿ ਜਦ ਤੱਕ ਸਾਡਾ ਧਿਆਨ ਨਹੀਂ ਜਾਂਦਾ ਸ਼ਬਦ ਦੇ ਵਿੱਚ, ਉਦੋਂ ਤੱਕ ਮਨ ਦੇ ਉੱਤੇ ਉਹਦਾ ਅਸਰ ਨਹੀਂ ਬਣਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਮਨ ਦੇ ਉੱਤੇ ਜਦੋਂ ਸ਼ਬਦ ਦਾ ਅਸਰ ਬਣ ਗਿਆ, ਸ਼ਬਦ ਦੀ ਚੋਟ ਪੈਂਦੀ ਹੈ ਇੱਕ ਵਾਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਬੀਰ ਚੋਟ ਸੁਹੇਲੀ ਸੇਲ ਕੀ ਬਰਛਾ, ਸੇਲ ਨਾਮ ਬਰਛੇ ਦਾ, ਬਰਛਾ ਕਿਸੇ ਦੇ ਮਾਰ ਗਏ ਕਹਿੰਦੇ ਉਹ ਕੀ ਕਰਦਾ, ਲਾਗਤ ਲੇ ਉਸਾਸ। ਬਰਛਾ ਵੱਜਿਆ ਬੰਦਾ 2-4-10 ਸਵਾਸ ਲੈਂਦਾ, ਪਰ ਚੋਟ ਸਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਜਦੋਂ ਸ਼ਬਦ ਦੀ ਚੋਟ ਪੈਂਦੀ ਹੈ ਇੱਕ ਵਾਰ ਮਨ ਦੇ ਉੱਤੇ, ਜਿਵੇਂ ਆਪਾਂ ਅੱਖਰ ਵਰਦੇ ਹਾਂ ਫਲਾਨਾ ਸਟੱਕ ਹੋ ਗਿਆ ਉੱਥੇ ਹੀ, ਇਹ ਸ਼ਬਦ ਬੰਦੇ ਨੂੰ ਉੱਥੇ ਹੀ ਸਟੱਕ ਹੀ ਕਰ ਦਿੰਦਾ। ਸ਼ਬਦ ਦੀ ਚੋਟ ਐਸੀ ਪੈਂਦੀ ਹੈ, ਆਪਾਂ ਹਰ ਰੋਜ਼ ਨਿਤਨੇਮ ਕਰਦੇ ਹਾਂ, ਰਹਿ ਰਾਸ ਕੀਰਤਨ ਸੋਹਿਲਾ ਸੁਖਮਨੀ ਸਾਹਿਬ, ਸ਼ਬਦਾਂ ਦਾ ਅਭਿਆਸ, ਕੀਰਤਨ ਕਥਾ, ਸਹਿਜ ਪਾਠ, ਅਖੰਡ ਪਾਠ, ਇਹ ਜਿਉਂ ਜਿਉਂ ਫਿਰ ਆਪਾਂ ਨਾਲ ਨਾਲ ਇੱਕ ਹੋਰ ਵੀ ਚੀਜ਼ ਹੈ ਸੇਵਾ, ਕਿਉਂਕਿ ਸਾਰਿਆਂ ਨਾਲੋਂ ਜਿਹੜੀ ਵੱਡੀ ਚੀਜ਼ ਇਸ ਪ੍ਰਕਾਰ ਇਹ ਸਿਆਣਿਆਂ ਨੇ ਇੱਕ ਚੀਜ਼ ਦੱਸੀ ਹੈ ਗ੍ਰੰਥਾਕਾਰਾਂ ਨੇ ਕਿ ਜਿਹੜੀ ਸਾਰਿਆਂ ਨਾਲੋਂ ਗੱਲ ਕਿਸ ਤਰ੍ਹਾਂ ਸ਼ੁਰੂਆਤ ਸਾਡੀ ਹੁੰਦੀ ਹੈ, ਗੁਰੂ ਘਰ ਚ ਆ ਕੇ ਨਵਾਂ ਨਵਾਂ ਸਿੱਖ ਆਇਆ ਗੁਰਾਂ ਦੀ ਹਜ਼ੂਰੀ ਵਿੱਚ, ਉਹਦੇ ਅੰਦਰ ਕਿੰਨਾ ਕੁਛ ਹੈ, ਮਲ ਵਿਖੇਪ ਹੈ, ਅਵਰਨ ਹੈ, ਮਲ ਹੁੰਦੀ ਵਿਸ਼ਿਆਂ ਦੀ ਮੈਲ ਚੜੀ ਪਈ ਹੈ, ਵਿਖੇਪਤਾ ਹੈ, ਨਾਨਾਪੁਣਾ, ਵੱਖਰਾ ਵੱਖਰਾ ਦੇਖਣਾ। ਆ ਜਿੰਨੇ ਇੱਥੇ ਬੈਠੇ ਹੋ, ਜੇ ਆਮ ਬੰਦੇ ਨੂੰ ਪੁੱਛੋ ਕਿੰਨੀ ਕਿੱਥੇ ਸੰਗਤ, ਕਹਿੰਦੇ ਬੰਦਾ 500-400 ਬੈਠਾ। ਜੇ ਬ੍ਰਹਮ ਗਿਆਨੀ ਨੂੰ ਪੁੱਛੇ ਤੈਨੂੰ ਇੱਥੇ ਕੀ ਦਿਖਦਾ, ਉਹ ਕਹੂਗਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਵਿੱਚ ਨਹੀਂ ਕੋਈ, ਉਹ ਦਿਖਦਾ ਹੀ ਨਹੀਂ। ਹੁਣ ਇਹ ਗੱਲ ਦਾ ਮੈਨੂੰ ਕਿੱਦਾਂ ਪਤਾ, ਤੁਹਾਨੂੰ ਕਿੱਦਾਂ ਨਹੀਂ ਪਤਾ? ਅੱਜ ਕੱਲ ਦੇ ਯੁੱਗ ਵਿੱਚ ਬਹੁਤ ਗੱਲ ਐਸੀ ਕਿ ਬ੍ਰਹਮ ਗਿਆਨੀ ਦੀ ਸੰਗਤ ਕਾਫੀ ਸਾਲ ਕੀਤੀ ਜਾਵੇ ਨਾ, ਜਿਵੇਂ ਜੌਹਰੀ ਹੁੰਦਾ ਹੀਰਿਆਂ ਦਾ ਵਪਾਰੀ, ਉਹਦੇ ਕੋਲ ਨੌਕਰ ਨੂੰ ਜਦੋਂ 10 ਸਾਲ ਲੰਘ ਜਾਂਦੇ ਤਾਂ ਉਹਨੂੰ ਪਛਾਣ ਆਉਣ ਲੱਗਦੀ ਵੀ ਹੀਰਾ ਕੀ ਚੀਜ਼ ਹੁੰਦੀ, ਹਾਲੇ ਸੋਨੇ ਵਾਲਿਆਂ ਨੂੰ ਤਾਂ ਛੇਤੀ ਪਤਾ ਲੱਗਣ ਲੱਗ ਜਾਂਦਾ, ਹੀਰੇ ਨੂੰ ਪਹਿਚਾਨਣਾ ਬਹੁਤ ਔਖਾ ਹੁੰਦਾ। ਬ੍ਰਹਮ ਗਿਆਨ ਨੂੰ ਤੇ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਸਮਝਦਿਆਂ ਕਈ ਸਾਲ ਹੀ ਲੰਘ ਜਾਂਦੇ। ਬ੍ਰਹਮ ਗਿਆਨੀ ਆਪ ਕੁਛ ਨਹੀਂ ਦੱਸ, ਜਿਹੜੇ ਨਵੇਂ ਨਵੇਂ ਅਭਿਆਸੀਆਂ ਤੇ ਕਿਰਪਾ ਹੁੰਦੀ ਹੈ ਉਹ ਮਾੜਾ ਮਾੜਾ ਦੱਸ ਦਿੰਦੇ ਸਾਨੂੰ, ਅਸੀਂ ਉਹਨਾਂ ਨੂੰ ਵੀ ਪੁੱਛਦੇ ਕੀ ਬ੍ਰਹਮ ਗਿਆਨ ਹੁੰਦਾ ਕੀ, ਬ੍ਰਹਮ ਦਾ ਗਿਆਨ। ਉਹ ਕਹਿੰਦੇ ਆਪਾਂ ਬੇਨਤੀ ਕਰਦੇ ਹਾਂ ਜੇ ਤੂੰ ਮਿੱਤਰ ਅਸਾਡੜਾ ਨਾ ਦੂਜਾ ਵੇਖਾਲ, ਦੂਜਾ ਨਹੀਂ ਦੇਖਦਾ ਉਹਨਾਂ ਨੂੰ, ਸਾਰਿਆਂ ਦੇ ਅੰਦਰ ਬ੍ਰਹਮ ਗਿਆਨੀ ਦੇ ਅਵਸਥਾ ਐਸੀ ਹੁੰਦੀ ਕਿ ਉਹਦੇ ਅੰਦਰੋਂ ਮਾਇਆ ਦਾ ਅਭਾਵ ਹੋ ਜਾਂਦਾ, ਪੰਜਾਂ ਤੱਤਾਂ ਦਾ ਅਭਾਵ ਹੀ ਹੋ ਜਾਂਦਾ, ਇਹ ਸਾਰਾ ਕੁਝ ਦਿਖਣੋਂ ਹੀ ਹਟ ਜਾਂਦਾ ਉਹਨੂੰ। ਆਪਾਂ ਨੂੰ ਦੇਖੋ ਅਸਮਾਨ ਚ ਤਾਰੇ ਦਿਖਦੇ, ਸੂਰਜ ਚੰਦਰਮਾ ਦਿਖਦਾ, ਆਸੇ ਪਾਸੇ ਦਰਖਤ ਦਿਖਦੇ ਨੇ, ਘਰ ਦਿਖਦੇ ਨੇ, ਪੰਛੀ ਦਿਖਦੇ ਨੇ, ਪਸ਼ੂ ਦਿਖਦੇ ਨੇ, ਜੀਵ ਦਿਖਦੇ ਨੇ, ਪਰ ਉਹਨਾਂ ਦੀ ਨਿਗਾਹ ਵਿਚ ਜਦੋਂ ਸਾਰੇ ਕੁਛ ਦਾ ਅਭਾਵ ਹੋ ਜਾਂਦਾ, ਉਹਨਾਂ ਨੂੰ ਸਿਰਫ ਸਰਬ ਵਿਆਪਕ ਵਾਹਿਗੁਰੂ ਦਾ ਪ੍ਰਕਾਸ਼ ਹੀ ਦਿਖਦਾ ਬਸ। ਜ਼ਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਆਪਾਂ ਜਦੋਂ ਗੁਰੂ ਦੀ ਹਜ਼ੂਰੀ ਚ ਨਵਾਂ ਨਵਾਂ ਸ਼ੁਰੂ ਤੋਂ ਲੈ ਕੇ ਜਗਿਆਸੂ ਸਿੱਖ ਆਇਆ, ਗੁਰਾਂ ਨੇ ਦੇਖਿਆ ਇਹ ਮਲ ਹੈ ਇਹਦੇ ਅੰਦਰ, ਬਾਕੀ ਦੀਆਂ ਗੱਲਾਂ ਤਾਂ ਬਾਅਦ ਚ ਦੂਰ ਕਰਾਂਗੇ ਦੀਆਂ, ਮਲ ਪਹਿਲਾਂ ਇਹਦੀ ਮੋਟੀ ਮੋਟੀ ਮੈਲ ਨੂੰ ਕਿਵੇਂ ਦੂਰ ਕਰੀਏ। ਤੁਸੀਂ ਕਈ ਸਾਲਾਂ ਤੋਂ ਕਥਾ ਕੀਰਤਨ ਸੁਣ ਰਹੇ ਹੋ ਤਾਂ ਤੁਸੀਂ ਟੇਕ ਕੇ ਬੈਠੇ, ਅੱਜ ਕਿਸੇ ਨਵੇਂ ਬੰਦੇ ਨੂੰ ਫੜ ਲਿਓ, 10 ਮਿੰਟ ਨਹੀਂ ਕੱਟਦਾ ਅੰਦਰੋਂ ਬਾਹਰ ਭੱਜ ਜਾਂਦਾ, ਕੀਰਤਨ ਸੁਣ ਬਿਠਾ ਲਓ 5 ਮਿੰਟ ਬਾਅਦ ਕੋਈ ਚਲੋ ਚੱਲੀਏ ਚਲੋ ਚੱਲੀਏ, ਇੱਥੇ ਕੀ ਹੈ, ਕਿਉਂਕਿ ਹਲੇ ਭਾਰੀ ਮੈਲ ਆ ਉਹਦੇ ਅੰਦਰ। ਹੁਣ ਮਲ ਜਿਹੜੀ ਆ ਉਹਨੂੰ ਉਤਾਰਨ ਲਈ ਸਤਿਗੁਰੂ ਜਾਂ ਮਹਾਂਪੁਰਸ਼ ਕੀ ਕਰਾਉਂਦੇ ਨੇ, ਕਰਮ। ਕਰਮ ਕਰਨ ਵਿੱਚ, ਫਿਜੀਕਲੀ ਕੰਮ ਕਰਨ ਵਿੱਚ ਬੈਠਣਾ ਬਹੁਤ ਔਖਾ ਹੈ, ਇੱਥੇ ਬੈਠਣਾ ਬਹੁਤ ਔਖਾ ਹੈ, ਕਿਸੇ ਨੂੰ ਸੁਣਨਾ ਜ਼ਿਆਦਾ ਔਖਾ। ਹੋਰ ਸਿਆਣੇ ਕਹਿੰਦੇ ਨੇ ਸੁਣਾਉਣ ਵਾਲੇ ਨੂੰ ਹਲੇ ਸੌਖਾ ਹੈ, ਮੈਂ ਸਟੇਜ ਤੇ ਬੈਠ ਕੇ ਸੁਣਾ ਰਿਹਾ, ਪਰ ਬੈਠ ਕੇ ਸੁਣਨ ਵਾਲੇ ਨੂੰ ਹੋਰ ਜ਼ਿਆਦਾ ਔਖਾ। ਇਹ ਸੁਣਨਾ ਵੀ ਇੱਕ ਤਪੱਸਿਆ, ਔਰ ਮਾਲਕ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਪ੍ਰਕਾਸ਼ਮਾਨ ਸਤਿਗੁਰੂ ਨੇ, ਨਵਾਂ ਬੰਦਾ ਆਇਆ, ਆਪਾਂ ਵੀ ਸੋਚ ਬਈ ਆ ਅਸੀਂ ਤਾਂ ਹੁਣ ਕਥਾ ਸੁਣਨਾ, ਤੁਹਾਨੂੰ ਲੈ ਤਾਂ ਆਏ, ਤੂੰ ਤੁਹਾਨੂੰ ਕਾਲਾ ਹੀ ਬੜਾ ਪੈਂਦਾ। ਉਹ ਕਹਿੰਦਾ ਮੈਥੋਂ ਮੈਂ ਕਦੇ ਬੈਠਾ ਹੀ ਨਹੀਂ, ਮੈਂ ਤਾਂ ਬੈਠਾ ਹੀ ਜਾਂਦਾ, ਮੈਂ ਤਾਂ ਕੋਈ ਕੰਮ ਦੱਸ ਦੋ। ਉਹਦੀ ਮੈਲ ਅੰਦਰ ਲਈ ਇਹੀ ਕਰਾਉਂਦੀ ਉਹਨੂੰ, ਕਹਿੰਦੇ ਆ ਤੂੰ ਐਂ ਕਰ, ਲੰਗਰ ਛੱਡਿਆ ਆਉਂਦਾ ਉਹਨੂੰ, ਆ ਇੱਥੇ ਲਾਕ ਵੈਕਿਊਮ ਕਰ, ਤੂੰ ਆ ਭਾਂਡੇ ਚੱਕ ਕੇ ਜਾ। ਉਹ ਬੜਾ ਖੁਸ਼ ਹੁੰਦਾ, ਭੱਜੇ ਹੀ ਫਿਰਦਾ ਇੱਧਰ ਉੱਧਰ ਨੂੰ। ਕਰ ਮਸਕੀਨ ਜੀ ਨੇ ਉਦਾਹਰਣ ਦਿੱਤੀ ਸੀ, ਬੜੀ ਪੁਰਾਣੀ ਗੱਲ ਹੈ, ਕਹਿੰਦੇ ਮੇਰੇ ਨਾਲ ਕਿਸੇ ਨੇ ਆਪਣਾ ਬੱਚਾ ਸੀ 18-20 ਸਾਲ ਦਾ ਰਲਾ ਤਾ, ਕਹਿੰਦੇ ਮਸਕੀਨ ਜੀ ਇਹ ਕਰਦਾ ਹੁਣ ਕੁਛ ਨੀ, ਨਿਕੰਮਾ ਹੀ ਵੈਸੇ ਤਾਂ, ਮੈਂ ਨਾਲ ਲੈ ਜਾਓ। ਕਹਿੰਦੇ ਪਹਿਲਾਂ ਤਾਂ ਲੋਕ ਸਾਡੇ ਨਾਲ ਨਿਕੰਮਾ ਹੀ ਨਿਆਣਾ ਭੇਜਦੇ ਆ, ਚੱਜਦੇ ਨੂੰ ਨੀ ਕੋਈ ਭੇਜਦਾ ਹੁੰਦਾ। ਕਹਿੰਦੇ ਜੀ ਇਹਨੂੰ ਤੁਸੀਂ ਕਥਾ ਸਿਖਾ ਦਿਓ, ਇਹ ਵੀ ਮਿੰਨੀ ਮਸਕੀਨ ਬਣ ਜੂਗਾ। ਹੈ ਜੀ ਹੁੰਦੇ ਨਾ ਮਿੰਨੀ ਮਸਕੀਨ ਵੀ ਬੜੇ ਆ ਦੁਨੀਆਂ ਚ। ਕਹਿੰਦੇ ਇਹ ਵੀ ਬਣ ਜੂਗਾ ਮਸਕੀਨ। ਕਹਿੰਦੇ ਮੈਂ ਉਹਨੂੰ ਲਈ ਫਿਰਾਂ, ਜਦੋਂ ਮੈਂ ਕਥਾ ਸ਼ੁਰੂ ਕਰਾਂ ਉਹ ਬੈਠਾ, ਮੈਂ ਸਾਕਾ ਸਾਹਮਣੇ ਬੈਠਾ ਕਰ, ਤੂੰ ਸੁਣਿਆ ਕਰ, ਫਿਰ ਤੈਨੂੰ ਥੋੜਾ ਜਿਹਾ ਗਿਆਨ ਹੋ। ਕਹਿੰਦੇ ਮੈਂ ਸ਼ੁਰੂ ਕਰਨੀ ਕਥਾ, ਉਹ ਨਾਲ ਹੀ ਸੌ ਜਾਣਾ, ਉਹ ਸਿਰ ਸਿੱਟਿਆ ਘਰਾੜੇ ਮਾਰਨੇ। ਕਹਿੰਦੇ ਨਾਲ ਦਿਨ ਮੈਂ ਕਹਿੰਦਾ ਉਠਾਓ ਉਠਾਓ, ਉਠਾ ਕੇ ਰੱਖੋ, ਬਦਨਾਮੀ ਹੁੰਦੀ ਸਾਡੀ, ਨਾਲ ਲਈ ਫਿਰਦੇ ਚਿੱਟਾ ਕੁੜਤਾ ਪਜਾਮਾ ਪਵਾ ਕੇ ਇਹਨੂੰ। ਕਹਿੰਦੇ ਮੈਂ ਸ੍ਰੀ ਆਨੰਦਪੁਰ ਸਾਹਿਬ ਚਲਿਆ ਗਿਆ ਸੀ, ਬਾਬਾ ਸੇਵਾ ਸਿੰਘ ਜੀ ਸੀਗੇ ਉਦੋਂ ਆਨੰਦਪੁਰ ਸਾਹਿਬ ਵਾਲੇ, ਕਹਿੰਦੇ ਉਹਨਾਂ ਲੰਗਰ ਚ ਮੈਂ ਪ੍ਰਸ਼ਾਦਾ ਛਕਣਾ ਸੀ ਬੈਠ ਕੇ, ਬਾਬਾ ਜੀ ਪਿਆਰ ਕਰਦੇ ਸੀ। ਕਹਿੰਦੇ ਉਹ ਬੰਦਾ ਦੇਖਿਆ ਨਾ, ਬਾਲਟੀ ਫੜੀ ਕੜੀ ਜੀ ਕਰਦਾ, ਇੱਕ ਗਿਆ ਉਦੋਂ ਚੌਲ ਜੀ ਕਰਦਾ, ਕਹਿੰਦੇ ਉਹ ਬੜਾ ਐਕਟਿਵ ਹੋ ਗਿਆ। ਕਹਿੰਦੇ ਮੈਂ ਸੋਚਿਆ ਵੀ ਇਹ ਮੇਰੇ ਕੰਮ ਦਾ ਨੀਗਾ, ਇਹ ਤਾਂ ਇਹਨਾਂ ਦਾ ਹੀ ਕੰਮ ਦਾ, ਕਿਉਂ ਇਹ ਕਥਾ ਸਿੱਖਣੀ, ਇਹ ਬੈਠ ਕੇ ਸੁਣਨਾ, ਇਹ ਧਿਆਨ ਦੇਣਾ। ਹਲੇ ਉਹ ਮਲ ਸੀ ਨਾ ਉੱਥੇ, ਉਹਨੂੰ ਕਰਮ ਕਰਵਾਉਣਾ ਸੀ। ਉਹ ਬਾਬਾ ਸੇਵਾ ਸਿੰਘ ਨੂੰ ਕਹਿੰਦੇ ਮੈਂ ਕਿਹਾ ਵੀ ਮਹਾਰਾਜ ਇਹਨੂੰ ਇੱਥੇ ਹੀ ਰੱਖ ਲਓ, ਇਹ ਤੁਹਾਡੇ ਕੋਲ ਆ ਕੇ ਐਕਟਿਵ ਹੋਇਆ, ਕਥਾ ਚ ਤਾਂ ਇਹ ਸੌ ਹੀ ਜਾਂਦਾ। ਇਸ ਕਰਕੇ ਜਦੋਂ ਆਪਾਂ ਨਵਾਂ ਨਵਾਂ ਜਗਿਆਸੂ ਆਉਂਦਾ, ਉਹਦੀ ਮਲ ਨੂੰ ਕੱਟਣ ਲਈ ਸ਼ੁਰੂ ਦੇ ਵਿੱਚ ਮਹਾਂਪੁਰਖ ਸਾਰੇ ਹੀ ਪਹਿਲਾਂ ਕਰਮ ਕਰਵਾਉਂਦੇ ਨੇ ਉੱਥੋਂ। ਪੁਰਾਣੇ ਟਾਈਮਾਂ ਚ ਹੁਣ ਸਮਾਂ ਹੋਰ ਤਰ੍ਹਾਂ ਦਾ ਆ ਗਿਆ, ਪੁਰਾਣੇ ਟਾਈਮਾਂ ਜਾਓ ਲੱਕੜਾਂ ਵੱਢ ਕੇ ਲਿਆਓ ਬਾਹਰੋਂ। ਕਈ ਸਾਡੇ ਨਾਲ ਦੇਖਿਓ ਬੜੇ ਖੁਸ਼ ਰਹਿੰਦੇ ਸੀ, ਵੈਸੇ ਉਹ ਬੜੇ ਖੁਸ਼ ਦੇ ਟਰੱਕ ਨਾਲ ਲਟਕ ਕੇ ਲੱਕੜਾਂ ਵੱਢ ਕੇ ਲਿਆਉਣੀਆਂ, ਉਹ ਕਈ ਟਰੱਕ ਦੇ ਉੱਤੇ ਬਹਿ ਕੇ ਬੜੇ ਖੁਸ਼ ਰਹਿੰਦੇ ਸੀ, ਭਾਵੇਂ ਟਾਹਣਾ ਹੀ ਸਿਰ ਚ ਵੱਜਦਾ ਸੀ ਕਈ ਵਾਰੀ, ਉਹ ਬੜੇ ਖੁਸ਼ ਰਹਿਣਾ। ਜੇ ਅਸੀਂ ਉਹਨਾਂ ਨੂੰ ਕਥਾ ਸਿੱਖ ਲਓ, ਕਥਾ ਚ ਨਹੀਂ ਸਿੱਖਦੇ ਹੋ, ਕੀਰਤਨ ਚ ਨਹੀਂ ਬੈਠਦੇ, ਲੱਕੜਾਂ ਵੱਢ ਕੇ ਲਿਆਓ, ਇਹਨਾਂ ਲੱਕੜਾਂ ਨੂੰ ਪਾੜੋ, ਤੁਸੀਂ ਉੱਥੋਂ ਆਹ ਕਰਮ ਕਰਿਆਓ, ਆਹ ਕਰਮ ਕਰਿਆਓ, ਉਹ ਕਰਮ ਨੂੰ ਹੀ ਕਰੀ ਜਾਂਦੇ, ਕਰਮ ਨੂੰ ਹੀ ਕਰੀ ਜਾਂਦੇ। ਜਦੋਂ ਸੇਵਾ ਕਰਦੇ 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 ਹੌਲੀ ਹੌਲੀ ਮਨ ਕੁਛ ਕੁ ਜਦੋਂ ਮੈਲ ਤੋਂ ਰਹਿਤ ਹੋਇਆ, ਹੁਣ ਉਹਦੇ ਮਨ ਦੇ ਅੰਦਰ ਨਿਰਮਲਤਾ ਆਉਣੀ ਸ਼ੁਰੂ ਹੋਈ, ਹੁਣ ਦੇ ਮਨ ਦਾ ਵਿਚਾਰ ਬਣਿਆ ਕਿ ਮੈਂ ਵੀ ਹੁਣ ਕਥਾ ਚ ਬੈਠਿਆ ਕਰਾਂ, ਆ ਗਿਆ ਟਿਕਾਣੇ ਸਿਰ ਉਹ ਵੀ। ਹੁਣ ਉਹਦੇ ਮਨ ਚ ਪਰ ਇੱਕ ਦੂਜੀ ਜਿਹੜੀ ਆ ਮੈਲ ਉਹ ਹੈਗੀ ਵਿਖੇਪ, ਵਿਖੇਪਤਾ। ਵਿਖੇਪਤਾ ਨੂੰ ਕਹਿੰਦੇ ਨਾਨਾ ਪੁਣਾ, ਵੱਖੋ ਵੱਖਰਾ। ਕਥਾ ਚ ਤਾਂ ਬਹਿ ਗਿਆ ਪਰ ਦੇਖੀ ਜਾਂਦਾ, ਇਧਰ ਦੇਖਦਾ ਉਹ ਕੌਣ ਬੈਠਾ, ਕੌਣ ਆਇਆ, ਕੌਣ ਗਿਆ, ਕਿਹਦੇ ਕਿਹੋ ਜਿਹੇ ਕੱਪੜੇ ਪਾਏ ਆ, ਉਪਰ ਕਿਹੋ ਜਿਹੇ ਕੱਪੜੇ ਲੱਗੇ ਆ, ਇਧਰ ਕੀ ਆ, ਉਧਰ ਕੀ ਆ। ਵਿਖੇਪਤਾ, ਬੱਚਾ ਆ ਗਿਆ, ਬੁੱਢਾ ਆ ਗਿਆ, ਉਹ ਕਈ ਕੁਛ ਕਰਦਾ। ਹੁਣ ਇਹ ਤਾਂ ਆਪਾਂ ਤੋਂ ਕਰਮ ਕਰਵਾ ਕੇ ਉਹਦੀ ਮਲ ਤਾਂ ਕੱਟੀ, ਪਰ ਉਹਦਾ ਨਾਨਾ ਪੁਣਾ ਮਨ ਦੇ ਅੰਦਰ ਨਹੀਂ ਜਾਂਦਾ, ਅਲੱਗ ਅਲੱਗ ਦੇਖਦਾ ਸਭ ਨੂੰ। ਫਿਰ ਇਸ ਪ੍ਰਕਾਰ ਜਿਹੜਾ ਉਹਦਾ ਮਲ ਤੋਂ ਬਾਅਦ ਵਿਖੇਪਤਾ ਜਿਹੜੀ ਕੱਟਣੀ ਸੀ, ਵਿਖੇਪਤਾ ਨੂੰ ਕੱਟਣ ਲਈ ਫਿਰ ਕਰਮ ਤੋਂ ਬਾਅਦ ਆਉਂਦਾ ਉਪਾਸ਼ਨਾ। ਉਪਾਸ਼ਨਾ ਦੇ ਵਿੱਚ ਲਾਉਣਾ ਪੈਂਦਾ ਫਿਰ ਉਹ ਜੀਵ ਨੂੰ। ਫਿਰ ਆਪਾਂ ਨੂੰ ਇਹ ਹੁਣ ਆਪਣੀ ਉਪਾਸ਼ਨਾ ਹੋ ਰਹੀ ਹੈ, ਟਿਕ ਕੇ ਬਹਿ ਕੇ ਕਥਾ ਸੁਣੋ, ਕਥਾ ਸੁਣਨ ਦਾ ਢੰਗ ਤਰੀਕਾ, ਹੌਲੀ ਹੌਲੀ ਫਿਰ ਕੀਰਤਨ ਵਿੱਚ ਚਿੱਤ ਜੁੜਨਾ, ਫਿਰ ਸ੍ਰੀ ਸੁਖਮਨੀ ਸਾਹਿਬ ਦਾ ਪਾਠ। ਅਸਲ ਵਿੱਚ ਮੈਂ ਇਹ ਬੇਨਤੀ ਕਰਾਂ ਸੰਗਤ ਨੂੰ, ਸਾਰਿਆਂ ਨਾਲੋਂ ਪਹਿਲਾਂ ਤੁਹਾਨੂੰ ਗੁਰਬਾਣੀ ਦੇ ਅਰਥਾਂ ਦਾ ਆਉਣਾ ਜ਼ਰੂਰੀ ਹੈ। ਜੇ ਅਰਥ ਨਹੀਂ ਆਉਂਦੇ ਕੀਰਤਨ ਸੁਣਨ ਦੇ ਨਾਲ, ਫਿਰ ਉਹ ਆਨੰਦ ਨਹੀਂ ਆਉਂਦਾ। ਹੁਣ ਚਲੋ ਜਿੰਨਾ ਕੁ ਮਹਾਰਾਜ ਨੇ ਕਿਰਪਾ ਕੀਤੀ, ਬਹੁਤੇ ਤਾਂ ਨਹੀਂ ਆਉਂਦੇ ਸਾਨੂੰ, ਜਿੰਨੇ ਕੁ ਅਰਥ ਆਉਂਦੇ ਨੇ। ਹੁਣ ਜਦ ਅਸੀਂ ਸਹਿਜ ਪਾਠ ਆਪ ਕਰਨ ਬੈਠਦੇ ਹਾਂ, ਤੁਸੀਂ ਕਹਿੰਦੇ ਮਨ ਸਾਡਾ ਦੌੜਦਾ, ਮੈਂ ਕਹਿੰਦਾ ਦੌੜਦਾ ਹੀ ਨਹੀਂ, ਕਿਉਂਕਿ ਉੱਥੇ ਵੀ ਇੱਕ ਲੜੀ ਚੱਲ ਪੈਂਦੀ ਗੁਰੂ ਸਾਹਿਬ ਨਾਲ, ਜਿਵੇਂ ਬਚਨ ਕਰੀਦੇ ਨੇ, ਇੱਕ ਇੱਕ ਅੱਖਰ ਐਨ ਮਹਾਰਾਜ ਅਰਥ ਆਇਆ ਹੁੰਦਾ, ਆਹ ਚੀਜ਼ ਏਦਾਂ ਹੁੰਦੀ ਆ। ਆਪਾਂ ਲੋਕੀ ਕਹਿੰਦੇ ਮੈਂ ਫਲਾਣਾ ਸੰਤਾਂ ਕੋਲ ਗਿਆ, ਮੈਂ ਬੜਾ ਉੱਥੇ ਉਹਨਾਂ ਮੈਨੂੰ ਗਿਆਨ ਦਿੱਤਾ। ਗਿਆਨ ਸੰਤਾਂ ਨੇ ਕਿੱਥੋਂ ਲਿਆ, ਬ੍ਰਹਮ ਗਿਆਨ ਉਹਨਾਂ ਨੇ ਕਿੱਥੋਂ ਲਿਆ, ਜਿੰਨੇ ਵੀ ਮਹਾਂਪੁਰਖ ਹੋਏ ਨੇ ਉਹਨਾਂ ਨੇ ਵੀ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਗਿਆਨ ਲਿਆ। ਗਿਆਨ ਦਾ ਸੋਮਾ, ਗਿਆਨ ਦਾ ਸਮੁੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹ ਪੁਰਾਣੇ ਟਾਈਮਾਂ ਚ ਹੁੰਦਾ ਸੀ ਵੀ ਲੋਕ ਵਿਚਾਰੇ ਪੜ੍ਹੇ ਲਿਖੇ ਨਹੀਂ ਸੀ ਹੁੰਦੇ, ਪੋਥੀਆਂ ਦੇ ਕੋਈ ਸਾਧਨ ਨਹੀਂ। ਹੁਣ ਤਾਂ ਇੰਟਰਨੈਟ ਤੇ ਸਾਰੇ ਟੀਕੇ ਚੜੇ ਪਏ, ਤੁਸੀਂ ਹੁਣ ਸਾਰੇ ਅਰਥਾਂ ਨੂੰ ਚਾਰ। ਹੁਣ ਚਲੋ ਮਹਾਰਾਜ ਨੇ ਸੱਤ ਉਦਮ ਕਰਾਇਆ ਗੁਰੂ ਗ੍ਰੰਥ ਸਾਹਿਬ ਦੀ, ਲੜੀਵਾਰ ਕਥਾ ਰੋਜ਼ ਸੁਣਦੇ ਅੰਮ੍ਰਿਤ ਬਾਣੀ ਰੇਡੀਓ ਤੋਂ। ਵੈਸੇ ਵੀ ਅਸੀਂ ਸੰਸਾਰ ਭਰ ਵਿੱਚ ਬਹੁਤ ਸੀਡੀਜ਼ ਵੰਡੀਆਂ, ਬਹੁਤ ਜ਼ਿਆਦਾ। ਇੱਥੋਂ ਆਸਟ੍ਰੇਲੀਆ ਤੱਕ ਚਲੇ ਜਾਓ, ਨਿਊਜ਼ੀਲੈਂਡ ਚਲੇ ਜਾਓ, ਕਿਸੇ ਦੇਸ਼ ਵਿੱਚ ਜਾਓ, ਹਰ ਦੇਸ਼ ਵਿੱਚ ਕਥਾ ਹੈ। ਹੁਣ ਲੋਕੀ ਕਹਿੰਦੇ ਹੁਣ ਸਾਨੂੰ ਗੁਰਬਾਣੀ ਦਾ ਗਿਆਨ ਹੋ ਗਿਆ। ਉਹ ਚਾਨਣ ਵੀ ਪਾਇਆ ਇਸ ਗੱਲ ਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਕਰਨਾ, ਮੱਥਾ ਕਿਵੇਂ ਟੇਕਣਾ, ਇਹਨਾਂ ਤੋਂ ਲਾਭ ਕਿਵੇਂ ਲੈਣਾ, ਸੇਵਾ ਕਰਨੀ ਹੈ ਮਰਿਆਦਾ ਨਾਲ, ਚੌਰ ਕਰਨੀ, ਇਸ਼ਨਾਨ ਪਾਣੀ ਆਦਿ ਕੀਤਾ ਹੋਵੇ, ਪੰਜ ਇਸ਼ਨਾਨਾਂ ਕਰਕੇ ਮਹਾਰਾਜ ਦੀ ਸੇਵਾ ਕਰਨੀ, ਸੇਵਾ ਕਰਨ ਦੇ ਕੀ ਕੀ ਲਾਭ ਹੁੰਦੇ ਨੇ। ਇਸ ਤਰ੍ਹਾਂ ਇਹ ਬੇਨਤੀ ਜ਼ਰੂਰ ਹੈ ਕਿ ਅਰਥਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਮੈਂ ਕਿਉਂਕਿ ਇਹੋ ਜਿਹੇ ਹਾਲਾਤਾਂ ਚੋਂ ਨਿਕਲਿਆ, ਛੋਟੇ ਜੋ ਡਿਊਟੀਆਂ ਵੀ ਮੈਂ ਕੀਤੀਆਂ, ਗ੍ਰੰਥੀ ਸਿੰਘ ਦੀ ਡਿਊਟੀ ਦੁੱਖ ਨਿਵਾਰਨ ਸਾਹਿਬ ਕੀਤੀ, ਪਰ ਕਥਾ ਤੇ ਮੈਨੂੰ ਉਦੋਂ ਵੀ ਆਉਂਦੀ ਸੀ। ਹੁਕਮਨਾਮਾ ਆਇਆ, ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ। ਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ, ਰਮਾਲਾ ਪਾਇਆ, ਬੈਠਾ। ਡਿਊਟੀ ਮੇਰੀ ਸੀ ਬਾਅਦ ਚ, ਮੈਂ ਅਰਦਾਸ ਕਰਕੇ ਅਗਰ ਹੁਕਮਨਾਮਾ ਉਹਨੇ ਲਿਆ। ਕਿਸੇ ਮਾਤਾ ਨੇ ਆ ਕੇ ਫਰੀਦਕੋਟ ਜ਼ਿਲ੍ਹੇ ਤੋਂ ਉਹਨੂੰ ਪੁੱਛਿਆ, ਭਾਈ ਸਾਹਿਬ ਇਹ ਹੁਕਮਨਾਮਾ ਤਾਂ ਤੁਸੀਂ ਸੁਣਾ ਤਾ, ਸਾਡੇ ਤਾਂ ਪੱਲੇ ਕੁਛ ਪਿਆ ਨਹੀਂ ਹੈ, ਕੀ ਕਹਿੰਦੇ ਮਹਾਰਾਜ? ਉਹ ਵਿਚਾਰਾ ਸਿੱਧਾ ਸਾਦਾ ਸੀ, ਉਹ ਕਦੇ ਇੱਧਰ ਦੇਖ ਇੱਧਰ ਦੇਖ, ਮੈਂ ਪਿੱਛੇ ਹੱਥ ਧੋਣ ਗਿਆ ਸੀ, ਕਹਿੰਦਾ ਉਹ ਆ ਗਿਆ, ਉਹ ਦੱਸੂਗਾ, ਆ ਕਹਿ ਕੇ ਉੱਠ ਕੇ ਭੱਜ ਗਿਆ। ਬਾਅਦ ਚ ਮੈਂ ਉਹਨੂੰ ਪੁੱਛਿਆ, ਗ੍ਰੰਥੀ ਸਿੰਘ ਲੱਗਣ ਦਾ ਤੁਹਾਨੂੰ ਬੜਾ ਸ਼ੌਕ, ਮਾੜਾ ਮੋਟੇ ਹੁਕਮਨਾਮੇ ਤਾਂ ਘੱਟੋ ਘੱਟ ਤੁਹਾਨੂੰ ਪਤਾ ਹੋਣਾ ਚਾਹੀਦਾ ਅਰਥ ਕੀ ਹੈ। ਕੋਈ ਵੀ ਤੁਹਾਨੂੰ ਕਦੇ ਵੀ ਹੁਕਮਨਾਮੇ ਦਾ ਅਰਥ ਪੁੱਛ ਸਕਦਾ? ਕਹਿੰਦਾ ਇਹ ਮਹਿੰਗਾ ਹੀ ਬੜਾ ਹੁਕਮਨਾਮਾ, ਸੰਤਾਂ ਦਾ ਪਤਾ ਹੀ ਨਹੀਂ ਕੀ ਹੈ। ਸੋ ਇਸ ਕਰਕੇ ਮੈਂ ਇਹ ਬੇਨਤੀ ਕਰਾਂ, ਪਹਿਲਾਂ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕੰਮ ਹੈ ਅਰਥ ਆਉਣੇ ਚਾਹੀਦੇ, ਫਿਰ ਤੁਹਾਨੂੰ ਕੀਰਤਨ ਵਿੱਚ ਵੀ ਆਨੰਦ ਆਊਗਾ, ਫਿਰ ਤੁਹਾਨੂੰ ਕਥਾ ਵਿੱਚ ਵੀ ਆਨੰਦ ਆਊਗਾ, ਫਿਰ ਤੁਹਾਨੂੰ ਪਾਠ ਵਿੱਚ ਵੀ ਆਨੰਦ ਆਊਗਾ। ਹੁਣ ਜਦੋਂ ਦਾਸ ਨੇ ਕਥਾ ਕੀਤੀ, ਦੋ ਘੰਟੇ ਚ ਸਿਰਫ ਪਹਿਲਾਂ 36 ਘੰਟੇ ਜਪਜੀ ਸਾਹਿਬ ਦੀ ਕਥਾ ਕੀਤੀ, ਲੋਕੀ ਕਹਿੰਦੇ ਬਹੁਤ ਵਿਸਥਾਰ ਹੈ, ਕਹਿੰਦੇ ਨਿੱਕੀ ਜੀ ਕਥਾ ਚਾਹੀਦੀ ਸੰਤ ਵੀ ਕੰਮ ਤੇ ਜਾਂਦੇ ਹੀ ਸਮਾਪਤ ਹੋ ਜੇ ਆਉਂਦੇ ਜਾਂਦੇ। ਮੈਂ 2 ਘੰਟੇ ਜਪਜੀ ਸਾਹਿਬ ਦੇ ਅਰਥ ਕਰਤੇ, ਸੁਣੋ ਭਾਈ ਇਹ ਜਾਪ ਸਾਹਿਬ ਦੇ ਅਰਥ ਕੀਤੇ ਉਹ ਸਿਰਫ 2 ਘੰਟਿਆਂ ਚ ਹੀ ਹੈ। ਸਵਈਏ 24 ਅੱਧੇ ਅੱਧੇ ਘੰਟੇ ਚ, ਆਨੰਦ ਸਾਹਿਬ 98 ਮਿੰਟ ਚ ਅਰਥ ਕੀਤੇ। ਮੈਂ ਜਦੋਂ ਇੱਕ ਗੱਲ ਦੱਸਣ ਵਾਲਾ ਕੋਈ ਵੀ ਇੱਕ ਗੱਲ ਦੱਸੀ, ਆ ਭੇਖ ਹੈ, ਭੇਖਾਂ ਤੋਂ ਰਹਿਤ ਹੈ, ਆ ਲੇਖ ਹੈ, ਲੇਖਾਂ ਤੋਂ ਰਹਿਤ ਹੈ, ਬਸ ਮੈਂ ਕਿਹਾ ਆਹ ਜਿਹੜਾ ਆੜਾ ਲੱਗਦਾ ਇਹ ਅਰਥ ਨੂੰ ਤਬਦੀਲ ਕਰ ਦਿੰਦਾ। ਜਿਵੇਂ ਇੰਗਲਿਸ਼ ਚ ਅਨ ਲੱਗਦਾ ਅਨ, ਇਹ ਆੜਾ ਲੱਗਦਾ ਆਪਣੇ, ਉਹ ਅਭਰਮ ਹੈ, ਭਰਮ ਤੋਂ ਰਹਿਤ ਹੈ। ਹੁਣ ਉੱਥੇ ਜਿਹੜੇ ਪੜ੍ਹੇ ਲਿਖੇ ਬੰਦੇ USA ਸੀ, ਕਈਆਂ ਨੇ ਫੋਨ ਆਇਆ, ਕਹਿੰਦਾ ਅਸੀਂ ਆਖਿਆ ਵੀ ਪਤਾ ਨੀ ਕੀ ਲਿਖਿਆ, ਅਸੀਂ ਪੜ੍ਹ ਤਾਂ ਲੈਂਦੇ ਰੋਜ਼, ਸਾਡੀ ਸਮਝ ਨਹੀਂ ਸੀ ਲੱਗਦਾ, ਕਿਆ ਹੁਣ ਅਸੀਂ ਸੁਣ ਕੇ ਸਾਨੂੰ ਬੜਾ ਆਨੰਦ ਆਉਂਦਾ। ਜਾਪ ਸਾਹਿਬ ਨਾਲ ਲੋਕੀ ਹੁਣ ਪਿਆਰ ਕਰਨ ਲੱਗੇ। ਜਾਪ ਸਾਹਿਬ ਜਦੋਂ ਮੈਂ ਉਹਦੇ ਗੁਣ ਇੰਨੇ ਜਾਪ ਸਾਹਿਬ ਚ ਇੰਨੀ ਨਮਸਕਾਰ ਪਰਮੇਸ਼ਰ ਨੂੰ, ਨਮੋ ਸਭ ਮਾਨੇ ਸਮਸਤੀ ਨਿਧਾਨੇ, ਤੇ ਉਹ ਸਾਰੇ ਦਾ ਅਰਥ ਕੀਤਾ। ਕਹਿਣ ਤੋਂ ਭਾਵ ਅਰਥਾਂ ਤੋਂ ਬਿਨਾਂ ਆਪਾਂ ਨੂੰ ਜਿੰਨੀ ਗੁਰਬਾਣੀ ਪੜ੍ਹਦੇ ਹਾਂ, ਪੜ੍ਹ ਤਾਂ ਲੈਂਦੇ ਹਾਂ ਪਰ ਆਪਣੀ ਸਮਝ ਚ ਨਹੀਂ ਆਉਂਦੀ। ਇਸੇ ਤਰ੍ਹਾਂ ਭਾਈ ਜਿਨ੍ਹਾਂ ਨੇ ਆਨੰਦ ਲੈਣਾ ਪਹਿਲਾਂ ਅਰਥ ਆਉਣੇ ਚਾਹੀਦੇ ਸਾਰੇ, ਬਸ ਫਿਰ ਕੀਰਤਨ ਵਿਚ ਵੀ ਬੜਾ ਆਨੰਦ ਆਉਂਦਾ। ਫਿਰ ਇਹ ਹੁੰਦੀ ਉਪਾਸ਼ਨਾ। ਇੱਕ ਅਸੀਂ ਕਈ ਵਾਰ ਤੁਹਾਨੂੰ ਕਹਿ ਰਹੇ 100 ਪਾਠ ਜਪਜੀ ਸਾਹਿਬ ਦਾ, 50 ਪਾਠ ਜਪਜੀ ਸਾਹਿਬ ਦੇ, 25। ਮੈਂ ਇੱਕ ਦਿਨ ਬਹਿ ਕੇ ਸੋਚਿਆ ਵੀ ਭਲੇ ਤੂੰ ਤਾਂ ਜਥੇ ਚ ਰਿਹਾ, ਉੱਥੇ ਤਾਂ ਅਸੀਂ ਕਿਹੜਾ ਰੋਟੀ ਲਾਉਣੀ ਜਾਂ ਨਿਆਣੇ ਖਿਲਾਉਣੇ ਹੁੰਦੇ ਸੀ, ਅਸੀਂ ਤਾਂ ਵਿਹਲੇ ਸੀਗੇ। ਸੰਥਿਆ ਕੀਤੀ, ਮਹਾਂਪੁਰਖਾਂ ਨੇ ਕਹਿਣਾ ਵਿਹਲੇ ਨਿਆਣਾ 100 ਪਾਠ ਜਪਜੀ ਸਾਹਿਬ ਦਾ ਕਰੋ, ਉਹਨਾਂ ਨੂੰ ਪਤਾ ਜੇ ਇਹ ਨਿਆਣਿਆਂ ਨੂੰ ਜੇ ਵਿਹਲੇ ਰੱਖਾਂਗੇ ਸ਼ਰਾਰਤ ਕਰਨਗੇ। ਕਹਿੰਦੇ ਇਹ ਹੈਗੇ ਗ੍ਰਿਸ਼ਤੀ ਬੰਦੇ, ਕੰਮਾਂ ਕਾਰਾਂ ਵਾਲੇ। ਅੱਛਾ ਭਾਈ ਹੁਣ ਇਹਨਾਂ ਨੂੰ ਕੀ ਕਹੀਏ? ਮੈਂ ਕਿਹਾ ਚਲੋ ਘੱਟੋ ਘੱਟ 5 ਪਾਠ ਤਾਂ ਕਰ ਲਿਆ ਕਰੋ। ਮੈਨੂੰ ਕਹੇ ਤੁਸੀਂ ਫਿਰ ਪਾਠ ਕਰਦੇ ਕਿੰਨੇ ਚਿਰ ਸੀ? ਉਹ ਲੋਕ ਪਹਿਲਾਂ ਪੁੱਛਦੇ। ਮੈਂ ਕਿਹਾ 5 ਮਿੰਟ ਚ ਇੱਕ ਜਪਜੀ ਸਾਹਿਬ ਹੋ ਜਾਂਦਾ, ਕਿਉਂਕਿ ਪਹਿਲੇ ਦਿਨ 19 ਘੰਟੇ ਲੱਗੇ ਸੀ ਮੈਨੂੰ। ਹੌਲੀ ਹੌਲੀ ਫਿਰ ਟਾਈਮ ਆਪੇ ਘੱਟ ਜਾਂਦਾ, ਕਿਉਂਕਿ ਉੱਥੇ ਸੁਰਤੀ ਟਿਕ ਜਾਂਦੀ ਹੈ। ਟਿੱਕੀ ਸੁਰਤੀ ਨਾਲ ਪਾਠ ਜਦੋਂ ਮਨ ਇਕਾਗਰ ਹੁੰਦਾ ਉਦੋਂ ਵਧੀਆ ਕਿਰਪਾ ਹੋ ਜਾਂਦੀ ਹੈ। ਜਿਹੜਾ ਹੁਣ ਗ੍ਰਿਸ਼ਤੀ ਉਹ ਵੀ ਸਾਡੀ ਰੀਸ ਕਰਦਾ, ਕਹਿੰਦਾ ਪਾਠ ਤਾਂ ਇੱਕੋ ਕਰੂੰਗਾ ਪਰ ਕਰੂੰ 5 ਮਿੰਟ ਚ। ਇਹ ਰੀਸ ਤਾਂ ਕਹਿੰਦੇ ਅਸੀਂ ਕਰ ਲਾਂਗੇ 5 ਮਿੰਟਾਂ ਵਾਲੀ, 5 ਮਿੰਟ ਚ ਤੁਹਾਡਾ ਮਨ ਨਹੀਂ ਟਿਕਣਾ। ਇੱਕ ਜਪਜੀ ਸਾਹਿਬ ਨੂੰ ਕਰਨਾ ਪਹਿਲਾਂ ਤਾਂ ਟਾਈਮ ਲੈ ਕੇ ਰੱਖੋ ਵੀ ਮੈਂ ਅੱਜ ਇੱਕ ਜਪਜੀ ਸਾਹਿਬ 1 ਘੰਟੇ ਚ ਕਰਨਾ, ਬਸ ਤੁਸੀਂ ਫਿਰ ਦੇਖਿਓ ਮਨ ਟਿਕਦਾ ਤੁਹਾਡਾ। ਸੁਖਮਨੀ ਸਾਹਿਬ ਦਾ ਪਾਠ 1.5-2 ਘੰਟੇ ਪਿਆਰ ਨਾਲ, ਤੁਸੀਂ ਕਹੋਗੇ ਇੰਨਾ ਟਾਈਮ ਨਹੀਂ। ਹੁਣ ਮਨ ਟਿਕਾਉਣਾ, PhD ਕਰਨੀ ਸੌਖੀ, ਹਾਲੇ ਭਾਵੇਂ 10 PhDਆਂ ਕਰ ਲਓ। ਸਭ ਤੋਂ ਔਖਾ ਦੁਨੀਆਂ ਦਾ ਕਿਹੜਾ ਕੰਮ ਹੈ? ਮਨ ਦਾ ਟਿਕਾਉਣਾ। ਰਾਜਾ ਪਾਰਸਨਾਥ ਹੋਇਆ, ਪੂਰਾ ਵਰਲਡ ਜਿੱਤ ਲਿਆ ਸੀ ਉਹਨੇ, ਪੁਰਾਣੇ ਟਾਈਮਾਂ ਦੀ ਗੱਲ ਹੈ। ਉਹਨੇ ਆਪਣੀ ਮਾਤਾ ਨੂੰ ਜਾ ਕੇ ਕਿਹਾ, ਮਾਂ ਮੈਂ ਦੁਨੀਆਂ ਦੇ ਸਾਰੇ ਰਾਜੇ ਜਿੱਤ ਲਏ। ਮਾਂ ਬਹੁਤ ਭਗਤੀ ਵਾਲੀ ਸੀ, ਕਹਿੰਦੇ ਪੁੱਤ ਇੱਕ ਰਾਜਾ ਰਹਿ ਗਿਆ। ਕਹਿੰਦੇ ਉਹ ਕਿਹੜਾ? ਦੱਸ ਤਾਂ ਮੈਂ ਹੁਣੇ ਜਿੱਤ ਕੇ ਲਿਆਵਾਂ। ਕਹਿੰਦੇ ਮਨ ਰਾਜਾ ਸੁਲਤਾਨ। ਕਹਿੰਦੇ ਇਹਨੂੰ ਵੀ ਜਿੱਤ ਲੈਣਾ। ਪਹਾੜੀ ਤੇ ਬੈਠਾ, ਜਿਉਂ ਤਪੱਸਿਆ ਕੀਤੀ ਉਹ ਜਿੱਤਿਆ ਹੀ ਨਹੀਂ ਗਿਆ। ਅਖੀਰ ਚਿਖਾ ਬਣਾ ਕੇ ਅੱਗ ਲਾ ਕੇ ਸੜ ਗਿਆ। ਸਾਰੀ ਸ੍ਰਿਸ਼ਟੀ ਨੂੰ ਜਿੱਤਣ ਵਾਲਾ ਬੰਦਾ ਮਨ ਨਹੀਂ ਜਿੱਤ ਸਕਦਾ। ਤੁਸੀਂ ਜਿੰਨਾ ਮਰਜ਼ੀ ਕਹੋ ਕਿ ਮੇਰੇ ਕੋਲ ਸਭ ਕੁਝ ਹੈ, ਭਾਵੇਂ ਸਾਰੇ ਇੰਗਲੈਂਡ ਦੀ ਜ਼ਮੀਨ ਖਰੀਦ ਲਓ, ਪੈਸਾ ਬੜਾ, ਭਾਵੇਂ ਜਹਾਜ਼ ਖਰੀਦ ਲਓ, ਭਾਵੇਂ ਹੀਰਿਆਂ ਦੇ ਮਹਿਲ ਪਾ ਲਓ, ਮਨ ਜਿੱਤਣਾ ਇੱਕ ਅਲੱਗ ਵਿਸ਼ਾ। ਜਿਹਨੇ ਮਨ ਜਿੱਤਿਆ ਉਹਨੇ ਕੀ ਜਿੱਤਿਆ? ਮਨ ਜਿੱਤਿਆ ਜਾਗ ਜੀਤ। ਇਸ ਕਰਕੇ ਆਪਾਂ ਉਪਾਸ਼ਨਾ ਕਰਨੀ ਹੈ ਸਹਿਜ ਮਤੇ ਨਾਲ, ਸ਼ਾਂਤੀ ਨਾਲ, ਟਿਕਾਓ ਨਾਲ, ਕਾਹਲ ਨਾ। ਮੈਂ ਸੋਚਦਾ ਕਿ ਮਹਾਰਾਜ ਨੇ ਇਸੇ ਕਰਕੇ ਕੀਰਤਨ ਦੀ ਦਾਤ ਦਿੱਤੀ। ਰਾਗੀ ਸਿੰਘ ਇੱਕੋ ਤੁਕ ਨੂੰ ਕਈ ਵਾਰ ਰਿਪੀਟ ਕਰਦੇ ਤਾਂ ਕਿ ਮੇਰੇ ਵਰਗੇ ਦੇ ਮੋਟੇ ਦਿਮਾਗ ਚੋਂ ਇੱਕ ਤੁਕ ਅੰਦਰ ਚਲੀ ਜਾਵੇ ਵੀ ਕੀ ਕਹਿੰਦੇ ਨੇ, ਕੀ ਕਹਿੰਦੇ ਰਾਗੀ ਸਿੰਘ। ਇੱਕੋ ਤੁਕ ਨੂੰ ਵਾਰ ਵਾਰ ਪੜ੍ਹੀ ਜਾਣਾ, ਇੱਕੋ ਤੁਕ ਨੂੰ ਵਾਰ ਵਾਰ, ਇਹ ਵੀ ਇੱਕ ਅਭਿਆਸ ਹੁੰਦਾ। ਜਦੋਂ ਇਹ ਗਾਂਹ ਜਾ ਕੇ ਇੱਕ ਅਵਸਥਾ ਬਣਦੀ ਹੈ, ਜਦੋਂ ਆਪਾਂ ਕਾਫੀ ਸਾਲਾਂ ਦੇ ਬਾਣੀ ਪੜ੍ਹਨੇ, ਬਾਣੀ ਵਿੱਚੋਂ ਵੀ ਇੱਕ ਆਨੰਦ ਆਉਣ ਲੱਗ ਜਾਂਦਾ। ਕਈ ਵਾਰ ਇੱਕ ਤੁਕ ਹੀ ਮਨ ਦੇ ਉੱਤੇ ਅਸਰ ਕਰ ਜਾਂਦੀ ਹੈ। ਭਾਈ ਵੀਰ ਸਿੰਘ ਲਿਖਦੇ ਚੀਜ਼ ਕਹਿੰਦੇ ਫਿਰ ਉਹ ਤੁਕ ਦਾ ਜਿੰਨਾ ਅਭਿਆਸ ਹੋ ਜਾਏ ਬਾਰ ਬਾਰ ਕਰੋ, ਬਾਰ ਬਾਰ ਕਰੋ। ਇਹ ਨਹੀਂ ਪਤਾ ਲੱਗਦਾ ਕਿਹੜੀ ਤੁਕ ਦਾ ਅਸਰ ਇਕਦਮ ਮਨ ਦੇ ਉੱਤੇ ਹੋਣਾ। ਇਹ ਹੁੰਦੀ ਉਪਾਸ਼ਨਾ ਕਰਨੀ। ਫਿਰ ਹੁੰਦਾ ਅੱਗੇ ਅਵਰਨ, ਅਵਰਨ ਹੁੰਦਾ ਪੜਦਾ। ਜਿਵੇਂ ਮੋਮਬੱਤੀ ਹੈ ਜਗਦੀ ਕਮਰੇ ਚ, ਉਹਦੇ ਉੱਤੇ ਬਾਲਟੀ ਮੁੱਦੀ ਮਾਰ ਦਈਏ, ਕਮਰੇ ਚ ਹਨੇਰਾ ਹੋ ਗਿਆ। ਪਹਿਲਾਂ ਚਾਨਣ ਸੀ, ਅਵਰਨ ਮਤਲਬ ਪੜਦਾ, ਬਾਲਟੀ ਚੁੱਕਦੀਏ ਤੇ ਕਮਰੇ ਚਾਨਣ ਹੋ ਜਾਂਦਾ। ਇਸੇ ਤਰ੍ਹਾਂ ਹੀ ਕਰਮ ਉਪਾਸ਼ਨਾ ਤੋਂ ਬਾਅਦ ਜਦੋਂ ਸਾਡੇ ਉੱਤੇ ਪੜਦਾ ਜਿਹੜਾ ਪਿਆ ਹੋਇਆ ਅਗਿਆਨ ਦਾ, ਇਹ ਪੜਦਾ ਚੁੱਕਣ ਲਈ ਸਾਨੂੰ ਕੀ ਚੀਜ਼ ਦੀ ਲੋੜ ਹੈ? ਗਿਆਨ ਦੀ ਲੋੜ ਹੈ। ਗਿਆਨ ਜਿਹੜਾ ਉਹ ਗੁਰਾਂ ਦੀ ਬਾਣੀ ਨੇ ਬਖਸ਼ਿਸ਼ ਕੀਤਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਫਿਰ ਪ੍ਰਕਾਸ਼ ਹੋ ਜਾਂਦਾ ਹਿਰਦੇ ਚ। ਹੁਣ ਇਸ ਪ੍ਰਕਾਸ਼ ਤੱਕ ਪਹੁੰਚਣ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਪ੍ਰਕਾਸ਼ ਸਾਡੇ, ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ, ਇਹ ਤਾਂ ਇੱਕ ਸਤਿਕਾਰ ਦਾ ਅੱਖਰ ਠੀਕ ਹੈ ਪ੍ਰਕਾਸ਼, ਪਰ ਕਿਆ ਰਾਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਪ੍ਰਕਾਸ਼ ਹੁੰਦੇ? ਇੱਕ ਪ੍ਰਕਾਸ਼ ਹੁੰਦਾ ਪ੍ਰਕਾਸ਼ ਕਰਨਾ, ਇੱਕ ਹੁੰਦਾ ਸਦੀਵੀ ਹੀ ਪ੍ਰਕਾਸ਼ ਹੈ, ਸਤਿਗੁਰ ਮੇਰਾ ਜਾਗਤਾ ਹੈ ਦੇਵ। ਸਤਿਗੁਰ ਸਦਾ ਹੀ ਪ੍ਰਕਾਸ਼ਮਾਨ ਨੇ। ਸਤਿਗੁਰੂ ਜਦੋਂ ਸਿੱਖ ਦੇ ਹਿਰਦੇ ਚ ਪ੍ਰਕਾਸ਼ ਕਰਦੇ ਨੇ ਤਾਂ ਸਿੱਖ ਉਦੋਂ ਗਿਆਨ ਜਾਗਰਤ ਅਵਸਥਾ ਵਿਚ ਜਾਗਦਾ ਹੈ। ਬ੍ਰਹਮ ਗਿਆਨੀ ਨੂੰ ਆਪਾਂ ਕਹੀਂ ਸੁੱਤਾ ਪਿਆ, ਇਹਨੂੰ ਕਿਹੜਾ ਪਤਾ ਲੱਗਣਾ? ਨਹੀਂ, ਉਹਨੂੰ ਸਾਰਾ ਪਤਾ, ਸਿਰਫ ਉਹਦਾ ਸਰੀਰ ਸੁੱਤਾ, ਉਹਦੀ ਆਤਮਾ ਜਾਗਦੀ। ਜਾਗਦੀ ਤਾਂ ਆਪਣੀ ਵੀ ਹੈ, ਸੁੱਤਿਆਂ ਪਿਆਂ ਦੀ ਆਪਣੀ ਆਤਮਾ ਸੁਪਨਾ ਦੇਖਦੀ ਹੁੰਦੀ। ਆਪਣੀ ਆਤਮਾ ਇਹ ਕਹੂਗੀ ਮੈਨੂੰ ਸੁਪਨਾ ਆਇਆ ਹੀ ਨਹੀਂ, ਮੈਨੂੰ ਇੰਨੀ ਗੂੜੀ ਨੀਂਦ ਆ ਗਈ। ਹੁਣ ਤੁਸੀਂ ਕਹਿੰਦੇ ਮੈਂ ਹੁਣ ਦੇਖ ਰਿਹਾ, ਪਰ ਦੇਖ ਰਹੇ ਹਾਂ ਤਾਂ ਆਤਮਾ ਹੀ ਦੇਖ ਰਹੀ ਹੈ, ਮੇਰੀਆਂ ਅੱਖਾਂ ਨਹੀਂ ਦੇਖ ਰਹੀਆਂ। ਇਹ ਅੱਖਾਂ ਦਾ ਤਾਂ ਇੱਕ ਬਹਾਨਾ ਹੀ ਹੈ, ਆਤਮਾ ਜਾਗਦਿਆਂ ਵੀ ਇਹ ਜਾਗਰਤ ਦਾ ਅਭਿਮਾਨੀ ਹੈ, ਸੁੱਤਿਆਂ ਦਾ ਵੀ ਅਭਿਮਾਨੀ ਹੈ, ਸੁਪਨੇ ਦਾ ਵੀ ਉਹੀ ਅਭਿਮਾਨੀ ਹੈ, ਤੇ ਉਸ ਅਵਸਥਾ ਦਾ ਵੀ ਉਹੀ ਅਭਿਮਾਨੀ। ਚੌਥੀ ਚੀਜ਼ ਕਿਹੜੀ? ਆਤਮਾ। ਜਿਹਦਾ ਆਤਮਾ ਕਰਕੇ ਜਾਗ ਪਿਆ ਉਹ ਜਾਗਰਤ ਅਵਸਥਾ ਵਿੱਚ ਆ ਗਿਆ। ਕਿਉਂ? ਤਿੰਨ ਪ੍ਰਕਾਰ ਦੀਆਂ ਅਵਸਥਾਵਾਂ ਆਪਾਂ ਜਾਣਕਾਰੀ ਲਈ ਹੈ। ਬਾਣੀ ਹੌਲੀ ਪੜੋ, ਸਹਿਜ ਵਿੱਚ ਪੜੋ, ਧਿਆਨ ਦੇ ਨਾਲ ਪੜੋ, ਕੋਸ਼ਿਸ਼ ਕਰੋ ਕਿ ਬਾਣੀ ਅੰਦਰ ਨੂੰ ਜਾਵੇ ਤੇ ਅੰਦਰ ਜਾ ਕੇ ਹਿਰਦੇ ਚ ਬਾਣੀ ਵਸੇ। ਇਉਂ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆਪਣੇ ਤੇ, ਤੇ ਸਿਰਫ ਹੁਣ ਆਪਾਂ ਹੌਲੀ ਹੌਲੀ ਪੰਜ ਕੁ ਵਾਰੀ ਵਾਹਿਗੁਰੂ ਕਹਿ ਲਈਏ, ਇੰਨਾ ਹੀ ਬੜਾ ਹੁੰਦਾ। ਤੁਸੀਂ ਮੈਥੋਂ ਇਉਂ ਨਾ ਕਿ ਮੈਂ ਤੁਹਾਤੋਂ ਅੱਗੇ, ਤੁਸੀਂ ਮੈਥੋਂ ਅੱਗੇ ਜਾਣਾ ਨਹੀਂ ਗਾ, ਤੁਸੀਂ ਸਭ ਕਹ ਮੈਥੋਂ ਵੀ ਸੁਸਤ ਚੱਲਣਾ ਉਹਦੇ ਚ। ਇਹ ਨਹੀਂ ਕਿ ਮੈਂ ਹਲੇ ਅੱਧਾ ਵਾਹਿਗੁਰੂ ਕਹੇ ਤੁਸੀਂ ਅਗਲਾ ਵੀ ਸ਼ੁਰੂ ਕਰਦੇ ਹੋ, ਕੀ ਕਾਹਲੀ ਹੈ। ਵਾਹਿਗੁਰੂ ਮਹਾਂਪੁਰਖ ਨੇ ਕਿਹਾ ਸੀ, ਮੈਂ ਜੀ ਅਭਿਆਸ ਤਾਂ ਹੁੰਦੇ ਨੀ ਸਾਰਾ ਦਿਨ, ਆਹ ਡਿਊਟੀਆਂ ਤੁਸੀਂ ਲਾ ਭੱਜੇ ਫਿਰਦੇ। ਕਹਿੰਦੇ ਵਾਹਿਗੁਰੂ ਤਾਂ ਇੱਕ ਵਾਰ ਹੀ ਕਿਹਾ ਬਹੁਤ ਹੁੰਦਾ, ਉਹਦੀ ਵਿਚਾਰ ਕਰਿਆ ਕਰ ਕਿ ਵਾਹਿਗੁਰੂ ਕੌਣ ਹੈ, ਕਿੱਥੇ ਰਹਿੰਦਾ, ਵਿਆਪਕ ਹੈ, ਮੇਰੇ ਅੰਦਰ ਹੈ, ਮੇਰੇ ਬਾਹਰ ਹੈ। ਫਿਰ ਘੜੀ ਕੁ ਬਾਅਦ ਫੇਰ ਕਹਿ ਲਿਆ ਕਰ ਵਾਹਿਗੁਰੂ, ਕੀ ਕਾਹਲੀ ਹੈ। ਸਹਿਜ ਵਿੱਚ ਆ ਜਾਓ, ਫੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਕੱਲ ਨੂੰ ਫੇਰ ਦਰਸ਼ਨ ਕਰਾਂਗੇ ਆਪ ਜੀ ਦੇ, ਪਿਆਰ ਨਾਲ ਫਤਿਹ ਉਚਾਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।